ਧੰਨ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਤੁਧਿਆ ਗੈਰ ਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾ ਉਹਨਾ ਜਾਣੈ ਮੇਰਾ ਐਸੀ ਲਾ, ਐਸੀ ਲਾਲ ਤੁਝ ਬਿਨ ਕੌਣ ਕਰੇ। ਗਰੀਬ ਨਵਾਜ ਗੁਸਈਆਂ ਮੇਰਾ ਵਾ, ਮਾਥੇ ਛਤਰ ਤਰੇ। ਦੇਸ਼ ਵਿਦੇਸ਼ ਵਿੱਚ ਘਰਾਂ 'ਚ ਬੈਠ ਕੇ ਸੁਣਨ ਵਾਲੇ, ਜਿੱਥੇ ਤੱਕ ਵੀ ਅੱਜ ਸਿਸਟਮ ਇੱਦਾਂ ਦਾ ਬਣ ਗਿਆ, ਦੁਨੀਆ ਦੇ ਹਰ ਕੋਨੇ ਵਿੱਚ, ਪੂਰੇ ਸੰਸਾਰ ਵਿੱਚ ਇੰਟਰਨੈਟ ਦੇ ਮਾਧਿਅਮ ਰਾਹੀਂ ਆਵਾਜ਼ ਜਾਂਦੀ ਹੈ। ਇੰਡੀਆ ਵਾਲਿਆਂ ਨੂੰ ਪਤਾ ਮੌਸਮ ਗਰਮੀ ਦਾ, ਕਾਫੀ ਗਰਮੀ ਹੁਣ ਵੱਧ ਗਈ ਹੈ। ਕਦੋਂ ਹਨੇਰੀ ਆ ਜਾਏ, ਤੂਫਾਨ ਆ ਜਾਏ, ਮੀਂਹ ਆ ਜਾਏ, ਪਤਾ ਹੀ ਨਹੀਂ ਲੱਗਦਾ। ਚਾਰ ਪੰਜ ਦਿਨ ਹੁਣ ਵੀ ਮੌਸਮ ਏਦਾਂ ਦਾ ਹੀ ਰਹਿਣਾ, ਹਨੇਰੀਆਂ, ਝੱਖੜ, ਇੰਟਰਨੈਟ ਦੀ ਪ੍ਰੋਬਲਮ ਆ ਜਾਂਦੀ ਹੈ, ਚੱਲਦਾ ਚੱਲਦਾ ਕਈ ਵਾਰੀ ਬੰਦ ਹੋ ਜਾਂਦਾ। ਲੋਕਡਾਊਨ ਕਰਕੇ ਪ੍ਰਬੰਧ ਵੀ ਨਹੀਂ ਹੋ ਸਕਦਾ, ਐਟ ਏ ਟਾਈਮ ਠੀਕ ਵੀ ਨਹੀਂ ਹੁੰਦਾ, ਕਈ ਵਾਰੀ ਦਸ ਦਸ ਮਿੰਟ ਵਿੱਚ ਬੰਦ ਹੋ ਜਾਂਦਾ, ਕੱਲ ਵੀ ਹੋ ਗਿਆ। ਸੋ ਜਿਹੜੇ ਸੁਣਨ ਵਾਲੇ ਨੇ, ਕੋਸ਼ਿਸ਼ ਕਰਿਆ ਕਰੋ ਕਿ ਜੇ ਜੁੜੇ ਆ ਤੇ ਜੁੜੇ ਰਹੀਏ, ਪੰਜ ਸੱਤ ਮਿੰਟ ਬਾਅਦ ਫਿਰ ਚੱਲ ਪੈਂਦਾ ਕਈ ਵਾਰੀ। ਸੋ ਥੋੜੀ ਬਹੁਤ ਪ੍ਰੋਬਲਮ ਆਉਂਦੀ ਹੈ, ਉਹਨੂੰ ਅੰਡਰਸਟੈਂਡ ਕਰਦੇ ਰਹਿਣਾ। ਤੇ ਸੁਣਨ, ਸਮਝਣ ਤੇ ਵਿਚਾਰਨ ਦੀ ਕੋਸ਼ਿਸ਼, ਰਾਹ ਲੱਭ ਲੈਣਾ ਹੁੰਦਾ ਹੈ। ਜਦੋਂ ਜੇਬ ਵਿੱਚ ਪੈਸਾ ਹੋਵੇ ਤੇ ਜੋ ਮਰਜ਼ੀ ਖਰੀਦ ਲਓ। ਮੰਨ ਲਓ ਜਿਸ ਪੈਸਾ ਹੈਗਾ, ਮੰਨ ਲਓ ਸਾਡੇ ਕੋਲ, ਸਾਡੇ ਅਕਾਊਂਟ ਵਿੱਚ ਦੋ ਚਾਰ ਕਰੋੜ ਰੁਪਈਆ, ਦੋ ਚਾਰ ਲੱਖ, ਕਿਸੇ ਸਬਜ਼ੀ ਜਾਂ ਫਰੂਟ ਦੀ ਦੁਕਾਨ ਤੇ, ਫਲਾਂ ਦੀ ਦੁਕਾਨ ਤੇ ਗਏ ਹਾਂ, ਰੈਸਟੋਰੈਂਟ ਤੇ ਗਏ, ਪੰਜ ਚਾਰ ਹਜ਼ਾਰ ਸਾਡੇ ਕੋਲ ਹੈਗਾ, ਜੋ ਮਰਜ਼ੀ ਆਰਡਰ ਕਰਕੇ ਖਾ ਲਓ। ਵੱਧ ਤੋਂ ਵੱਧ ਕਿੰਨਾ ਖਾ ਸਕਦਾ ਬੰਦਾ? ਹਜ਼ਾਰ, ਦੋ ਹਜ਼ਾਰ ਖਾ ਸਕਦਾ, ਲੱਖਾਂ ਤੱਕ ਸ਼ੋਪਿੰਗ ਕਰਨੀ, ਕਰੋੜਾਂ ਤੱਕ, ਮਤਲਬ ਜੇ ਹੈਗਾ ਜਿੱਥੇ ਮਰਜ਼ੀ ਖਰਚ ਲਓ, ਵਰਤ ਲਓ, ਪੂੰਜੀ ਹੈਗੀ ਹੈ, ਵਰਤ ਲਓ। ਇਸੇ ਤਰ੍ਹਾਂ ਗਿਆਨ ਦੀ ਪੂੰਜੀ ਹੈ ਨਾ ਜਿਹੜੀ, ਸੰਤਨ ਮੋਕੋ ਪੂੰਜੀ ਸੌਂਪੀ। ਤੇ ਇਹ ਜਿਹੜੀ ਪੂੰਜੀ ਹੈ, ਇਹ ਜਿਹੜਾ ਧਨ ਹੈ ਸਮਝਦਾ, ਹੁਣ ਬਟਵੇ ਚ ਪਾਇਆ, ਕਦੇ ਟੋਲ ਟੈਕਸ ਦਿੱਤਾ, ਕਿਤੇ ਦੁਕਾਨ ਤੇ ਸ਼ੋਪਿੰਗ ਕੀਤੀ, ਕਿਤੇ ਰੈਸਟੋਰੈਂਟ ਤੇ ਖਾਣਾ ਖਾਧਾ, ਉੱਥੇ ਉੱਥੇ ਬੰਦਾ ਉਹ ਵਰਤ ਲੈਂਦਾ। ਹਰ ਸਿਚੁਏਸ਼ਨ ਦੇ ਵਿੱਚ ਜਿੱਥੇ ਥੋੜਾ ਜ਼ਿਆਦਾ ਘੱਟ ਵੱਧ ਲੋੜ ਪੈਂਦੀ, ਉਦਾਂ ਵਰਤ ਲੈਂਦਾ। ਇਦਾਂ ਹੀ ਸਮਝ ਹੈ, ਗਿਆਨ ਹੈ, ਐਸਾ ਖਜ਼ਾਨਾ ਹੈ, ਜੇ ਹੋਏਗਾ ਤੇ ਜਿੱਥੇ ਮਰਜ਼ੀ ਵਰਤ ਲਓ। ਇਹਦੀ ਲੋੜ ਹੈ ਹਰ ਸਿਚੁਏਸ਼ਨ ਵਿੱਚ, ਖੁਸ਼ੀ ਦੇ ਵਿੱਚ ਵੀ ਅਕਲ ਹੋਏਗੀ ਤੇ ਤਾਂ ਹੀ ਬੈਲੈਂਸ ਰਹਿੰਦਾ, ਨਹੀਂ ਤਾਂ ਬੰਦੇ ਪਾਗਲ ਹੋਏ ਵੀ ਵੇਖੇ। ਖੁਸ਼ੀਆਂ 'ਚ ਫੁਕਰ ਪੁਣਾ ਇੰਨਾ ਕਰਦੇ ਆ, ਕਰਜ਼ਈ ਹੋ ਜਾਂਦੇ ਮੁੜ ਕੇ, 10-10 ਸਾਲ ਕਰਜ਼ੇ ਨਹੀਂ ਲੈਂਦੇ, ਅਖੇ ਜੀ ਵਿਆਹ ਕੀਤਾ ਸੀ, ਬੰਦਾ ਖੁਸ਼ੀ ਸੀ, ਖੁਸ਼ੀ 'ਚ ਪਾਗਲ ਹੋ ਜਾਂਦੇ। ਦੁੱਖ ਦੇ ਵੇਲੇ ਵੀ ਇਹ ਲੋੜ ਚਾਹੀਦੀ ਵੀ ਹੁਣ ਦੁੱਖ ਦਾ ਟਾਈਮ ਆ, ਹੁਣ ਵੀ ਅਕਲ ਸਮਝ, ਦਿਮਾਗ ਹੋਏਗਾ, ਅਕਲ ਹੋਏਗੀ, ਜਿੱਥੇ ਮਰਜ਼ੀ ਵਰਤ ਲਈਏ। ਇਹ ਖਜ਼ਾਨਾ ਇਹਨੂੰ ਇਕੱਠਾ ਕਰਕੇ ਰੱਖਣਾ ਚਾਹੀਦਾ। ਆਲੇ ਦੁਆਲੇ ਤੋਂ, ਦੁਨੀਆਂ ਤੋਂ ਕਿੰਨਾ ਕੁਝ ਸਿੱਖਿਆ ਜਾ ਸਕਦਾ, ਸਮਝਿਆ ਜਾ ਸਕਦਾ। ਤੇ ਕਮਾਲ ਦੀ ਗੱਲ ਇਹ ਹੈ ਕਿ ਸਮੇਂ ਸਮੇਂ ਸਿਰ ਅਕਲਾਂ ਵਾਲੇ ਹੁੰਦੇ ਰਹੇ ਆ, ਨਵੇਂ ਤੋਂ ਨਵੇਂ ਨੁਕਤੇ ਅਗਲਿਆਂ ਦੇ ਕਲਿੱਕ ਹੁੰਦੇ ਰਹੇ ਆ। ਜਿਹੜਾ ਨਕਸ਼ਾ ਕਿਸੇ ਨੇ ਦਰਬਾਰ ਦਾ ਬਣਾਇਆ, ਅੱਜ ਤੋਂ 15 ਸਾਲ ਪਹਿਲਾਂ ਆਪਾਂ ਨੀਂਹ ਰੱਖੀ ਹੋਣੀ, ਪਰ ਜੇ ਅੱਜ ਨਕਸ਼ਾ ਹੋਵੇ, ਅੱਜ ਦਰਵਾਜ਼ੇ ਹੋਣ, ਅੱਜ ਹਰ ਚੀਜ਼ ਬਣਨੀ ਹੋਵੇ, ਤੇ ਅੱਜ ਵਾਲਿਆਂ ਦੇ ਕੋਲ ਇਦੂ ਵੀ ਕਿੰਨਾ, ਮਤਲਬ ਮੈਨੂੰ ਮਿਲਦੇ ਆ, ਕਹਿੰਦੇ ਜੀ ਬੇੜੀ ਉੱਤੇ ਸਾਰਾ ਜਿਹੜਾ ਡਾਊਨ ਸੀਲਿੰਗ ਹੋਈ ਹੈ ਇਹਨੂੰ ਬਦਲ ਲਈਏ, ਨਵੇਂ ਆ ਗਿਆ ਹੁਣ, ਨਵੇਂ ਨਵੀਂ ਆ ਗਈ, ਗੁੰਬਦ ਨੂੰ ਇੱਦਾਂ ਕਰ ਲਈਏ, ਸਲਾਹ ਦੇਣ ਵਾਲੇ ਦਿੰਦੇ, ਮਤਲਬ ਹੁਣ ਦਿਮਾਗ ਉਦੋਂ ਵੀ ਐਡਵਾਂਸ, ਤੇ 20-30 ਸਾਲ ਬਾਅਦ ਕਿਤੇ ਉਦੋਂ ਵੀ ਅੱਗੇ ਅੱਗੇ ਹੋਣਗੇ, ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ, ਮਤਲਬ ਲੈਣ ਵਾਲਾ ਹੋਵੇ ਕੁਦਰਤ ਦਾ ਜਿਹੜਾ ਖਜ਼ਾਨਾ ਆ, ਗਿਆਨ ਦਾ ਬੜਾ ਵੱਡਾ, ਸਭ ਕੁਝ ਇੱਥੋਂ ਹੀ ਸਮਝਿਆ, ਇੱਥੋਂ ਹੀ ਮਿਲਿਆ, ਸਤਿਗੁਰ ਮੇਰਾ ਸਦਾ ਸਦਾ। ਇਹ ਵੀ ਹੈ ਵੀ ਸਾਹਿਬ ਮੇਰਾ ਨੀਤ ਨਾ, ਅੱਜ ਇੱਕ ਹੈ ਕੱਲ ਹੋਰ ਪਰਸੋਂ ਹੋਰ, ਆਪਾਂ ਅੱਜ ਬੈਠੇ ਹਾਂ, ਆਪਾਂ ਕਹਿੰਦੇ ਹਾਂ ਵੀ ਅਸੀਂ, ਸਾਨੂੰ ਸਮਝ ਹੈ ਮਾੜੀ ਮੋਟੀ ਗੱਲ, ਸਾਨੂੰ ਤੇ ਲੱਗਦਾ ਨਾ ਆਪਾਂ ਠੀਕ ਸਮਝਦੇ, ਪਰ ਪਤਾ ਨੀ 20 ਸਾਲਾਂ ਬਾਅਦ ਸਾਡੇ ਤੋਂ ਕਿਤੇ, ਅੱਜ ਹੀ ਸਾਡੇ ਤੋਂ ਅੱਗੇ ਬੜੀ ਦੁਨੀਆ ਹੋਣੀ, 50 ਸਾਲ ਬਾਅਦ ਲੋਕੀ ਕਹਿਣਗੇ ਕਮਲੀਆਂ ਨੀ ਮਾਰ, ਮਤਲਬ ਉਦੋਂ ਹੋਰ ਗੱਲਾਂ ਹੋਣਗੀਆਂ। ਕਿੰਨਾ ਫਰਕ ਪੈ ਰਿਹਾ, ਦੁਨੀਆ ਬਦਲ ਰਹੀ ਹੈ ਰੋਜ਼। ਤਾਂ ਕਰਕੇ ਜੇ ਕੁਦਰਤ ਨਵੀਂ ਹੈ, ਸਾਹਿਬ ਨਵਾਂ, ਤੇ ਉਹਦੇ ਪਿਆਰੇ ਵੀ, ਉਹਨੂੰ ਸਮਝਣ ਵਾਲੇ ਵੀ ਨਵੇਂ ਤੋਂ ਨਵੇਂ ਆਉਂਦੇ ਆ, ਆਪਾਂ ਸੋਚ ਵੀ ਨਹੀਂ ਸਕਦੇ ਵੀ ਆਹ ਕਿਵੇਂ ਹੋ ਗਿਆ, ਬੰਦੇ ਨੇ ਆਹ ਗੱਲ ਕਿਵੇਂ ਕਹਿਤੀ। ਹੁਣ ਮਿਊਜ਼ਿਕ ਬਣਦੇ ਰਹੇ ਆ, ਅੱਜ ਤੋਂ 50 ਸਾਲ ਪਹਿਲਾਂ ਮਿਊਜ਼ਿਕ ਕਿਤੇ ਹੋਰ ਹੈ, 70 ਸਾਲ ਪਹਿਲਾਂ ਹੋਰ ਸੀ, ਆ 30 ਸਾਲ ਪਹਿਲਾਂ ਹੋਰ ਹੈ, ਹੁਣ ਹੋਰ ਹੈ, ਵੀ ਐਂ ਕਿਵੇਂ ਕਰ ਸਕਦੇ ਆ, ਆਹ ਕਿਵੇਂ ਹੋ ਗਿਆ, ਆਹ ਕਿਵੇਂ ਹੋ ਗਿਆ। ਤਾਂ ਕਰਕੇ ਉਹ ਬੜਾ ਵੱਡਾ ਹੈ, ਉਹਨੂੰ ਸਮਝ ਸਮਝ ਕੇ ਬੰਦੇ ਬਹੁਤ ਅੱਗੇ ਤੋਂ ਅੱਗੇ ਜਾ ਸਕਦੇ ਆ, ਤੇ ਕਾਹਦਾ ਮਾਣ ਬੰਦਾ ਕਰੇ, ਕਾਹਦੀ ਅਸੀਂ ਕਥਾ ਕਰੀਏ, ਕਾਹਦਾ ਕੀਰਤਨ ਕਰੀਏ, ਕਾਹਦੇ ਬੰਦਾ ਕਿਸੇ ਚੀਜ਼ ਦੀ ਕੀ ਮਾਣ ਕਰ ਸਕਦਾ। ਜਦੋਂ ਨਾ ਅੱਜ ਮੈਂ ਸੋਚਾਂ ਵੀ ਅਸੀਂ ਬੋਲ ਰਹੇ ਹਾਂ, ਪਰ ਅੱਜ ਤੋਂ 20 ਸਾਲ ਬਾਅਦ ਅਸੀਂ ਜੀਰੋ, ਕੱਖ ਨਹੀਂ, ਉਹਨਾਂ ਨੂੰ ਅਸੀਂ ਕਮਲੇ ਲੱਗਣਾ ਵੀ ਯਾਰ ਆ ਕੀ, ਏਦਾਂ ਕਿਉਂ। ਇਹ ਗੱਲ ਸਦਾ ਦਿਮਾਗ 'ਚ ਰੱਖਣੀ ਚਾਹੀਦੀ ਹੈ, ਜੋ ਅੱਜ ਪਾਸ ਹੈ ਉਹ ਕੱਲ੍ਹ ਫੇਲ ਹੋ ਸਕਦਾ, ਹਾਂ ਅੱਜ ਪਾਸ ਹੋ ਸਕਦਾ, ਕੱਲ੍ਹ ਦੇ ਹਿਸਾਬ ਨਾਲ ਉਹ ਫੇਲ ਹੈ, ਅੱਜ ਦੇ ਹਿਸਾਬ ਨਾਲ ਉਹ ਪਾਸ ਹੈ, ਜਿਹੜਾ ਕੱਲ੍ਹ ਪਾਸ ਹੈ ਉਹ ਪਰਸੋਂ ਦੇ ਹਿਸਾਬ ਨਾਲ ਫੇਲ ਹੈ, ਪਰ ਕੱਲ੍ਹ ਦੇ ਹਿਸਾਬ ਨਾਲ ਉਹ ਪਾਸ, ਮਤਲਬ ਸਿਸਟਮ ਏਦਾਂ ਦਾ ਹੈ। ਤਾਂ ਹੀ ਇੱਥੇ ਮਰਜ ਕਹਿੰਦੇ ਨੇ ਇੱਕ ਤੂੰ ਇੱਕ ਚੜ੍ਹਦੀਆਂ, ਇੱਕ ਤੂੰ ਇੱਕ ਚੜ੍ਹਦੀਆਂ ਕਹਿੰਦੇ, ਇੱਕ ਤੂੰ ਇੱਕ ਚੜ੍ਹਦੀਆਂ, ਕੌਣ ਜਾਣੇ ਮੇਰਾ ਨਾਂ ਜੀਓ, ਇੱਕ ਤੂੰ ਇੱਕ ਚੜ੍ਹਦੀਆਂ, ਕੌਣ ਜਾਣੇ ਮੇਰਾ ਨਾਂ ਜੀਓ, ਇੱਕ ਤੂੰ ਇੱਕ ਚੜ੍ਹਦੀਆਂ, ਕੌਣ ਜਾਣੇ ਇੱਕ
ਇੱਕ ਤੂੰ ਇੱਕ ਚੜ੍ਹਨ ਦੀਆਂ ਕੌਣ ਜਾਣੇ ਮੇਰਾ ਨਾਮ ਜੀਓ ਅੱਪਾ ਵਣ ਟੁੱਸੜੇ ਅਮਾਵਣ ਮੂੰਕ ਚੱਜੀ ਅਮਾਵਣ ਟੁੱਸੜੇ
ਮੂੰਕ ਚੱਜੀ ਅਮਾਵਣ
ਕਿਉਂ ਸ਼ੋਰਾਵਣ ਕਿਉਂ ਸ਼ੋਰਾਵਣ ਜਾਉਂ ਜੀਓ ਕਿਉਂ ਸ਼ੋਰਾਵਣ ਜਾਉਂ ਜੀਓ ਹਉ ਕੌਣ ਜਾਣੇ ਮੇਰਾ ਨਾਮ ਜੀਓ
ਗੱਜ ਕੇ
ਇੱਕ ਤੂੰ ਇੱਕ ਚੜ੍ਹਦੀਆਂ ਇੱਕ
ਤੂੰ ਇੱਕ ਚੜ੍ਹਨ ਦੀਆਂ ਕੌਣ ਜਾਣੇ ਮੇਰਾ ਨਾਂ ਜੀਓ
ਅਰਦਾਸ ਸਭ ਰਾਤੀ ਸੁਹਾਗਣੀ
ਇੱਕ ਤੂੰ ਇੱਕ ਚੜ੍ਹਦੀਆਂ ਕੌਣ ਜਾਣੇ ਮੇਰਾ ਨਾਮ ਜੀਓ
ਇੱਕ ਤੋਂ ਇੱਕ ਨੇ ਚੜ੍ਹਦੇ ਮਾਣ ਨਾ ਕਰੀਏ ਮਾਣ ਨਾ ਕਰੀਏ ਇੱਥੇ ਇੱਕ ਤੋਂ ਇੱਕ ਨੇ ਚੜ੍ਹਦੇ ਮਾਣ ਨਾ ਕਰੀਏ ਮਾਣ ਨਾ ਕਰੀਏ ਇੱਕ ਤੋਂ ਇੱਕ ਨੇ ਚੜ੍ਹਦੇ ਮਾਣ ਨਾ ਕਰੀਏ ਮਾਣ ਨਾ ਤੂੰ ਇੱਕ ਨੇ ਚੜ੍ਹਦੇ ਮਾਣ ਨਾ ਕਰੀਏ ਮਾਣ ਨਾ ਕਰੀਏ ਮਾਣ ਨਾ ਬੋਲੋ ਬੋਲੋ ਇੱਕ ਤੋਂ ਇੱਕ ਨੇ ਚੜ੍ਹਦੇ ਮਾਣ ਨਾ ਕਰੀਏ ਮਾਣ ਨਾ ਇੱਕ ਤੋਂ ਇੱਕ ਨੇ ਮਾਣ ਨਾ ਕਰੀਏ
ਮਾਨ ਨਾ ਕਰੀਏ ਇੱਥੇ ਇੱਕ ਤੋਂ ਇੱਕ ਨੇ ਚੜ੍ਹਦੇ ਮਾਨ ਨਾ ਕਰੀਏ
ਬੋਲ 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 ਵੱਜ ਗਏ
ਇੱਥੇ ਇੱਕ ਤੋਂ ਇੱਕ ਨੇ ਚੜ੍ਹਦੇ ਮਾਨ ਨਾ ਕਰੀਏ
ਮਾਨ ਨਾ
ਕਰੀਏ
ਇੱਕ ਤੋਂ ਇੱਕ ਤੋਂ ਇੱਕ ਨੇ ਚੜ੍ਹਦੇ ਪਿਆਰਿਓ ਇੱਕ ਤੋਂ ਇੱਕ ਨੇ ਚੜ੍ਹਦੇ ਪਿਆਰੇ
ਇੱਕ ਤੋਂ ਇੱਕ ਨੇ ਚੜ੍ਹਦੇ ਪਿਆਰੇ ਇੱਕ ਤੋਂ ਇੱਕ ਨੇ ਚੜ੍ਹਦੇ ਪਿਆਰੇ
ਤੂੰ ਇੱਕ ਨੇ ਚੜ੍ਹਦੇ ਇੱਕ ਤੋਂ ਇੱਕ ਨੇ ਚੜ੍ਹਦੇ ਪਿਆਰੇ ਮਾਨ ਕਿਸ ਗੱਲ ਦਾ ਮਾਨ ਕਿਸ ਗੱਲ ਦਾ ਗੱਲ ਦਾ ਮਾਨ ਕਿਸ ਗੱਲ ਦਾ
ਇਸ ਗੱਲ ਦਾ ਮਾਨ ਕਿਸ ਗੱਲ ਦਾ ਇਸ ਗੱਲ ਦਾ ਮਾਨ ਕਿਸ ਗੱਲ ਦਾ
ਮਾਨ ਕਿਸ ਗੱਲ ਦਾ
ਮਾਨ ਕਿਸ ਗੱਲ ਦਾ
ਇੱਕ ਤੂੰ ਇੱਕ ਚੜ੍ਹਦੀਆਂ ਮਾਨ ਨਾ ਕਰੀਏ ਮਾਨ ਨਾ ਕਰੀਏ ਇੱਥੇ ਇੱਕ ਤੂੰ ਇੱਕ ਚੜ੍ਹਦੀਆਂ ਮਾਨ ਨਾ ਕਰੀਏ ਮਾਨ ਨਾ
ਇੱਥੇ ਤੂੰ ਇੱਕ ਚੜ੍ਹਦੀਆਂ ਮਾਨ ਨਾ ਕਰੀਏ ਮਾਨ ਨਾ ਕਰੀਏ ਇੱਕ ਤੂੰ ਮਾਨ ਨਾ ਕਰੀਏ ਮਾਨ
ਚੜ੍ਹਦੀਆਂ ਕਹੋ ਨਾਨਕ ਸਭ ਤੇਰੀ ਵੰਡਿਆਈ ਕਹੋ ਨਾਨਕ ਸਭ ਤੇਰੀ ਵੰਡਿਆਈ
ਨਾਨਕ ਸਭ ਤੇਰੀ ਵੰਡਿਆਈ ਨਾਨਕ ਸਭ ਤੇਰੀ ਵੰਡਿਆਈ
ਨਾਉ ਨਾ ਜਾਣੇ ਮੇਰਾ ਕੋਈ ਨਾਉ ਨਾ ਜਾਣੇ ਮੇਰਾ
ਨਾਉ ਨਾ ਜਾਣੇ ਮੇਰਾ
ਨਾਉ ਨਾ ਜਾਣੇ
ਮੇਰਾ
ਤੇਰੀਆਂ ਦਾਤਾ ਜੀ ਸਭ ਨੇ ਵਡਿਆਈਆਂ
ਸਭ ਵਡਿਆਈਆਂ ਤੇਰੀਆਂ ਤਰੀ ਸਭ ਵਡਿਆਈਆਂ ਤੇਰੀਆਂ
ਸਭ ਬੋਲੋ ਬੋਲੋ ਵਡਿਆਈਆਂ ਤੇਰੀਆਂ ਦਾਤ ਤਜੀ ਸਭ ਵਡਿਆਈਆਂ ਤੇਰੀਆਂ
ਮਾਤਾ ਜੀ ਸਭ ਵਡਿਆਈਆਂ ਤੇਰੀਆਂ ਮਾਤਾ ਜੀ ਸਭ ਵਡਿਆਈਆਂ ਤੇਰੀਆਂ
ਦਾਤਾ ਜੀ
ਸਭ ਵਡਿਆਈਆਂ ਤੇਰੀਆਂ
ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ
ਫਤਿਹ।
ਬੜੀ ਕਮਾਲ ਦੀ ਇਹ ਖੇਡ ਹੈ ਗੁਰਬਾਣੀ ਨੂੰ ਜਦੋਂ ਅਸੀਂ ਸਮਝਦੇ ਹਾਂ ਵਿਚਾਰਦੇ ਹਾਂ ਅਰਦਾਸ ਆਪਣੇ ਆਪ ਨੂੰ ਤਿਆਰ ਕਰਨਾ ਕਿਸੇ ਵੀ ਕੰਮ ਲਈ ਆਪਣੇ ਇੱਕ ਸੈੱਲ ਨੂੰ ਬਣਾ ਲੈਣਾ 100% ਤਿਆਰੀ ਕਿਸੇ ਵੀ ਕੰਮ ਕਰਨ ਵਾਸਤੇ ਜਦੋਂ ਹੋ ਗਿਆ ਫਿਰ ਇਹ ਵੀ ਚੇਤਾ ਰੱਖਣਾ ਵੀ ਐਵੇਂ ਹੀ ਨਾ ਫੂਕ ਵਿੱਚ ਆ ਜਾਈਏ ਸਭ ਕੋ ਭਰਿਆ ਫੂਕ ਆਖਣ ਕਹਿਣ ਨਾ ਥੰਮੀ ਹੈ। ਹੁਣ ਬਾਹਰ ਵੇਲਾਂ ਲੱਗੀਆਂ ਪੱਤੇ ਲੱਗੇ ਫੁੱਲ ਲੱਗੇ ਵੇਲ ਉਹੀ ਹੈ ਸੁੱਕ ਜਾਣੀ ਅਗਲੇ ਸਾਲ ਇਸੇ ਨੇ ਇਹ ਆਪਣੇ ਆਪ ਚੋਂ ਬਾਹਰ ਕੱਢਿਆ ਤੇ ਅਗਲੇ ਸਾਲ ਇਹਨੇ ਹੋਰ ਪੱਤੇ ਬਾਹਰ ਕੱਢਣੇ ਫੁੱਲ ਕੱਢਣੇ ਅੰਗੂਰਾਂ ਦੀਆਂ ਵੱਲਾਂ ਲੱਗੀਆਂ ਆਪਣੇ ਜਿਹਨੂੰ ਪਿਛਲੀ ਵਾਰੀ 10 ਗੁੱਛੇ ਲੱਗੇ ਐਦਕੀ ਉਸੇ ਵੇਲ ਨੇ ਆਪਣੇ ਆਪ ਚੋਂ 20 ਕੱਢੇ ਜਿਹਨੂੰ ਅੱਜ 20 ਹੈ ਉਹਨੂੰ ਅਗਲੇ ਸਾਲ 40 ਨਿਕਲਦੇ। ਮਤਲਬ ਇਹ ਖੇਡ ਹੈ। ਹੁਣ ਜੇ ਫੁੱਲ ਇਹ ਮਾਨ ਕਰਦਾ ਨਾ ਉਹਨੇ ਝੜਨਾ ਤੇ ਨਵਿਆਂ ਫੁੱਲਾਂ ਨੇ ਉਸੇ ਵੇਲ ਦੇ ਵਿੱਚੋਂ ਹੀ ਨਿਕਲਾਉਣਾ। ਇਦਾਂ ਹੀ ਹੈ ਹਰ ਚੀਜ਼। ਅਸੀਂ ਇੱਕ ਵੱਡੀ ਐਨਰਜੀ ਜਿਹੜੀ ਹੈ ਜਿਹਨੂੰ ਅਸੀਂ ਸ਼ਕਤੀ ਕਹੀਏ ਐਨਰਜੀ ਕਹੀਏ ਰੱਬ ਕਹੀਏ ਕੁਦਰਤ ਕਹੀਏ ਉਹਦੇ ਵਿੱਚੋਂ ਹੀ ਨਿਕਲੇ ਹਾਂ ਤੇ ਵਿੱਚ ਹੀ ਸਮਾ ਜਾਂਦੇ ਵਿੱਚੋਂ ਹੀ ਆਏ ਹਾਂ ਇਹ ਬਾਹਰ ਵਿੱਚ ਹੀ ਵਾਪਸ ਚਲੇ ਜਾਣਾ। ਸਮੁੰਦਰ ਨੇ ਲਹਿਰ ਬਣਾਈ ਹੈ ਫਿਰ ਸਮੁੰਦਰ ਬਣ ਜਾਏਗੀ। ਪਰ ਇੱਕ ਗੱਲ ਪੱਕੀ ਹੈ ਕੋਈ ਲਹਿਰ ਮਾਨ ਨਹੀਂ ਕਰ ਸਕਦੀ ਜੇ ਸਮੁੰਦਰ ਨੇ ਅੱਜ ਮੈਨੂੰ ਬਣਾਇਆ ਫੈਲਿਆ ਕੱਲ ਨੂੰ ਫੈਲ ਕੇ ਉਹਨੇ ਪਤਾ ਨਹੀਂ ਕਿੰਨਾ ਕੁ ਵੱਡੀ ਲਹਿਰ ਬਣਾ ਦੇਣੀ ਕਿੰਨਾ ਕੁ ਅੱਗੇ ਚਲੇ ਜਾਣਾ। ਇੱਕ ਸਿਸਟਮ ਹੈ ਇੱਥੇ ਨਾ ਆਪਣਾ ਮਾਇੰਡ ਸੈੱਟ ਰੱਖਣਾ ਪੈਣਾ। ਚਾਹੇ ਕੋਈ ਸਾਇੰਟਿਸਟ ਬਣ ਜਾਏ ਚੰਦਰਮਾ ਤੇ ਚਲਿਆ ਜਾਏ ਜੇ ਕੋਈ ਚੰਦਰਮਾ ਤੇ ਜਾਣ ਵਾਲੇ ਆਏ ਤੇ ਮੰਗਲ ਤੇ ਜਾਣ ਵਾਲੇ ਵੀ ਆ ਗਏ ਜੇ ਕੋਈ ਮੰਗਲ ਤੇ ਜਾਣ ਵਾਲੇ ਆਏ ਆ ਤੇ ਕਦੇ ਨਾ ਕਦੇ ਲੋਕਾਂ ਨੇ ਉਹ ਵੀ ਗ੍ਰਹਿਆਂ ਤੇ ਚਲੇ ਜਾਣਾ ਜਿੱਥੇ ਕੋਈ ਨਹੀਂ ਗਿਆ ਲੱਭ ਲੈਣੇ ਚਲੇ ਜਾਣਾ ਕੀ ਪਤਾ ਲੱਗਦਾ ਕਿ ਅੱਗੇ ਕੀ ਹੋ ਜਾਣਾ ਸੋਚਿਆ ਹੀ ਨਹੀਂ ਹੁੰਦਾ ਕਿਸੇ ਨੇ। ਸਮਾਂ ਪਾ ਕੇ ਹਰ ਚੀਜ਼ ਬਦਲਦੀ ਰਹਿੰਦੀ ਹੈ ਨਵੇਂ ਤੋਂ ਨਵਾਂ ਇੱਥੇ ਆਉਂਦਾ ਹੀ ਰਹਿੰਦਾ। ਚਾਹੇ ਕੋਈ ਸਾਇੰਟਿਸਟ ਬਣ ਜਾਏ ਕੋਈ ਫਿਲੋਸਫਰ ਬਣ ਜਾਏ ਕੋਈ ਪ੍ਰੋਫੈਸਰ ਕੋਈ ਡਾਕਟਰ ਬਣ ਜਾਏ ਕਿਤੇ ਜਾ ਕੇ ਉਹ ਮਾਨ ਨਹੀਂ ਕਰ ਸਕਦਾ ਵੀ ਇਹ ਸੁੱਕਣ ਵਾਲੀ ਵੇਲ ਤੇ ਹੈ ਨਹੀਂ ਇਹ ਤੇ ਇੱਥੇ ਹੀ ਰਹਿਣੀ ਇਹਦੇ ਚੋਂ ਪਤਾ ਨਹੀਂ ਕੀ ਕਰ ਸਕਦਾ। ਇਸੇ ਤਰ੍ਹਾਂ ਹੀ ਆਪਾਂ ਸਾਰੇ ਹੁੰਦੇ ਹਾਂ ਹਰ ਬੰਦਾ ਵਧੀਆ ਤੋਂ ਵਧੀਆ ਵੀ ਕਰ ਲਵੇ ਪਰ ਅਖੀਰ ਉਹਨੂੰ ਪਹਿਣਾ ਵੀ ਕੀ ਹੈ ਯਾਰ ਮੇਰੇ ਤੋਂ ਅੱਗੇ ਤੇ ਦੁਨੀਆਂ ਬੈਠੀ ਅੱਗੇ ਤੋਂ। ਹੁਣ ਪਾਤਸ਼ਾਹ ਗੁਰਬਾਣੀ ਨੂੰ ਲਿਖਣ ਵਾਲੇ ਹੈ ਜਿਨ੍ਹਾਂ ਨੇ ਇਹ ਇੰਨੇ ਸਟੈਂਡ ਲੈ ਕੇ ਆਹ ਬਚਨ ਦਿੱਤੇ ਹੈ ਪਰ ਲਿਖਣ ਵਾਲਿਆਂ 'ਚ ਭੋਰਾ ਮਾਨ ਨਹੀਂ। ਅੱਜ ਗਾਉਣ ਵਾਲੇ ਸਾਡੇ ਵਰਗੇ ਕਥਾਵਾਚਕ ਕੀਰਤਨੀਏ ਜਿਹੜੇ ਬਾਣੀ ਨੂੰ ਸਿਰਫ ਗਾਉਂਦੇ ਹੈ ਅਗਲੇ ਤਵੀਆਂ ਤੇ ਬਹਿ ਕੇ ਵੀ ਕਹਿੰਦੇ ਮੈਂ ਕੁਛ ਨਹੀਂ ਤੇ ਅਸੀਂ ਉਹਨਾਂ ਦੇ ਸਿਰਫ ਬੋਲਾਂ ਨੂੰ ਦੁਹਰਾਉਂਦੇ ਹਾਂ। ਉਹਨਾਂ ਦੇ ਧੁਰਿਓਂ ਅੰਦਰੋਂ ਆਈ ਹੈ ਸਾਡੇ ਧੁਰੇ 'ਚੋਂ ਆਈ ਨਹੀਂ ਇਹ ਉਹਨਾਂ ਦੇ ਧੁਰੇ 'ਚੋਂ ਆਈ ਹੈ। ਅਸੀਂ ਤੇ ਸਿਰਫ ਦੁਹਰਾ ਰਹੇ ਹਾਂ ਪਰ ਸਾਡਾ ਮਾਨ ਚੱਕਿਆ ਨਹੀਂ ਜਾਂਦਾ ਕਿੱਥੇ ਉਹ ਤੇ ਕਿੱਥੇ ਅਸੀਂ। ਸਾਨੂੰ ਲੱਗਦਾ ਅਸੀਂ ਕੁਛ ਨਵਾਂ ਕਰਤਾ, ਅਸੀਂ ਵੱਖਰਾ ਕਰਤਾ। ਅੱਜ ਦਾ ਨਵਾਂ ਕੱਲ ਪੁਰਾਣਾ ਹੋਣਾ ਹੀ ਹੋਣਾ, ਕੱਲ ਦਾ ਜਿਹੜਾ ਨਵਾਂ ਉਹ ਪਰਸੋਂ ਪੁਰਾਣਾ ਹੋ ਜਾਣਾ। ਕਿਉਂਕਿ ਜੇ ਅਸੀਂ ਕਹਾਂਗੇ ਵੀ ਇੱਕ ਚੀਜ਼ ਖੜ ਜੂਗੀ ਫਿਰ ਤੇ ਸਾਹਿਬ ਮੇਰਾ ਨੀਤ ਨਵਾਂ ਦਾ ਅਰਥ ਹੀ ਕੋਈ ਨਾ ਰਹਿ ਗਿਆ। ਕੁਦਰਤ ਨਿੱਤ ਨਵੀਂ ਹੈ, ਸਾਹਿਬ ਨਿੱਤ ਨਵੇਂ ਰੂਪ ਵਿੱਚ ਸਾਡੇ ਸਾਹਮਣੇ ਹੈ। ਜੇ ਸਾਹਿਬ ਮੇਰਾ ਨੀਤ ਨਵਾਂ ਦਾ ਅਰਥ ਕਰਨਾ ਹੈ, ਜਦੋਂ ਸਾਹਿਬ ਅਣ ਦਿਸਦਾ ਤੇ ਫਿਰ ਨਿੱਤ ਨਵਾਂ ਕਿਹਨੂੰ ਕਿਹਾ? ਕੁਦਰਤ ਨੂੰ। ਕੁਦਰਤ ਉਹਦਾ ਦਿਸਦਾ ਪਾਰਟ ਹੀ ਨਿੱਤ ਨਵਾਂ, ਅਣ ਦਿਸਦੇ ਦਾ ਕੀ ਪਤਾ ਵੀ ਪੁਰਾਣਾ ਕਿ ਨਵਾਂ। ਜਿਹੜੀ ਚੀਜ਼ ਦਿਸਦੀ ਨਹੀਂ, ਰੱਬ ਪੁਰਾਣਾ ਸੀ ਜਾਂ ਰੱਬ ਨਵਾਂ ਹੈ, ਮਤਲਬ ਅੱਜ ਹੋਰ ਨਵਾਂ ਹੈ ਅੱਜ ਹੋਰ ਨਵਾਂ, ਰੱਬ ਨਹੀਂ। ਰੱਬ ਜਦੋਂ ਕੁਦਰਤ ਬਣਦਾ ਤੇ ਨਿੱਤ ਨਵਾਂ, ਕਾਦਰ ਜਦੋਂ ਕੁਦਰਤ ਬਣਦਾ, ਖਾਲਕ ਜਦੋਂ ਖਲਕਤ ਬਣਦਾ, ਬ੍ਰਹਮ ਜਦੋਂ ਬ੍ਰਹਿਮੰਡ ਬਣਦਾ, ਉਹ ਨਿੱਤ ਨਵਾਂ ਹੈ। ਫਿਰ ਇਹ ਤੇ ਖਤਮ ਹੋ ਜਾਣੀ ਨਾ ਗੱਲ ਕਿਤੇ ਨਾ ਕਿਤੇ ਨਿੱਤ ਨਵਾਂ। ਬੰਦਾ ਆਪਣਾ ਹੀ ਰੂਪ ਇੱਕ ਹੋਰ ਸਾਹਮਣੇ ਬੱਚੇ ਦੇ ਰੂਪ ਵਿੱਚ, ਇਹ ਨਿੱਤ ਨਵਾਂ। ਉਹਦੇ ਅੱਗੇ ਫਿਰ ਹੋਰ, ਉਹਦੇ ਅੱਗੇ ਹੋਰ, ਉਹਦੇ ਅੱਗੇ ਹੋਰ। ਇਹ ਪੁਨਰ ਜਨਮ ਨਹੀਂ ਤੇ ਹੋਰ ਕੀ ਹੈ? ਸਾਡੇ ਸੈੱਲ ਨੇ ਇੱਕ ਤੋਂ ਦੋ, ਦੋ ਤੋਂ ਚਾਰ, ਚਾਰ ਤੋਂ ਅੱਠ, ਅੱਠ ਤੋਂ ਦਸ। ਆਪਣਾ ਹੀ ਪੁਨਰ ਜਨਮ ਹੈ, ਆਪਣਾ ਬੱਚਾ ਉਹ ਦੂਜਾ ਜਨਮ ਹੈ, ਸਾਡਾ ਹੀ ਸਾਡੇ ਸਾਹਮਣੇ। ਮਾਂ ਪਿਓ ਬੈਠੇ ਹੈ ਉਹ ਵੀ ਸਾਡਾ ਹੀ ਹੈ, ਅਸੀਂ ਉਹਨਾਂ ਦੇ ਪੁਨਰ ਜਨਮ ਹਾਂ, ਉਹਨਾਂ ਦਾ ਦੂਜਾ ਰੂਪ ਹਾਂ, ਤੇ ਸਾਡੇ ਬੱਚੇ ਸਾਡਾ ਪੁਨਰ ਜਨਮ ਹੋਣਗੇ। ਅੱਗੇ ਸਾਡੇ ਸਾਹਮਣੇ ਹੀ ਚਲੇ ਗਏ, ਸੈੱਲ ਸਾਡੀ ਬਾਡੀ ਚੋਂ ਗਏ, ਅੱਗੇ 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 ਇੱਦਾਂ ਹੀ ਚੱਲੀ ਜਾਂਦੀਆਂ। ਨਿੱਤ ਨਵਾਂ। ਹੁਣ ਕਿਵੇਂ ਕਿਵੇਂ ਕੋਈ ਬੰਦਾ ਕਹਿ ਸਕਦਾ ਵੀ ਜਿੱਦਾਂ ਮੈਂ ਸੋਚਦਾ ਮੇਰਾ ਬੱਚਾ ਉਦਾਂ ਹੀ ਸੋਚੂ? ਉਹ ਕਹਿੰਦਾ ਤੇਰੇ ਤੋਂ ਅੱਗੇ ਤੇ ਅੱਗੇ ਆ ਮੈਂ। ਸਾਨੂੰ ਕਿਤੇ ਫੋਨ ਅਗਲਾ ਕਹਿੰਦਾ ਮੈਨੂੰ ਨਾ ਦੱਸੀ ਮਾੜ ਜਾ, ਬੱਚਿਆਂ ਨੂੰ ਪੁੱਛਣਾ ਪੈਂਦਾ ਵੀ ਤੁਹਾਨੂੰ ਪਤਾ ਸਾਨੂੰ ਥੋੜਾ ਪਤਾ। ਭਾਵੇਂ ਆਪੇ ਪੜ੍ਹਾਏ ਆਪੇ, ਸਾਡੇ ਪਿਓ ਨਾਲੋਂ ਸਾਨੂੰ ਨੀ ਵੱਧ ਪਤਾ, ਸਾਡੇ ਵਾਲਿਆਂ ਨੂੰ ਸਾਡੇ ਤੋਂ ਵੱਧ ਪਤਾ, ਉਦੋਂ ਅਗਲੇ ਵਾਲਿਆਂ ਨੂੰ ਉਦੋਂ ਵੱਧ ਪਤਾ। ਇਹਨੂੰ ਕਹਿੰਦੇ ਨਿੱਤ ਨਵਾਂ। ਆ ਖੁੱਲੀ ਜਾਂਦਾ ਨਵੇਂ ਤੋਂ ਨਵਾਂ, ਨਵੇਂ ਤੋਂ ਨਵਾਂ ਆਈ ਜਾਂਦਾ, ਅੱਗੇ ਅੱਗੇ ਫੈਲ ਰਿਹਾ। ਤੇ ਜਦੋਂ ਇਹ ਨਾ ਸਾਹਿਬ ਮੇਰਾ ਨੀਤ ਨਵਾਂ ਹੈ, ਜਿਵੇਂ ਆਪਾਂ ਪੰਕਤੀ ਵੀ ਚਲੋ ਇੱਕ ਵਾਰੀ ਗਾ ਕੇ ਪੜ੍ਹ ਲੈਂਦੇ, ਫਿਰ ਇਹਨੂੰ ਗੱਲ ਥੋੜ੍ਹੀ ਜਿਹੀ ਅੱਗੇ ਲੈ ਜਾਂਦੀ। ਸਾਹਿਬ ਮੇਰਾ ਨੀਤ ਨਵਾਂ,
ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾਂ, ਦਾਤਾਰ ਸਾਹਿਬ ਮੇਰਾ ਨੀਤ ਨਵਾਂ ਜੀ, ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾਂ, ਸਾਹਿਬ ਮੇਰਾ ਨੀਤ ਨਵਾਂ, ਬੋਲੋ ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾਂ, ਦਾਤਾਰ ਸਾਹਿਬ ਮੇਰਾ ਨੀਤ ਨਵਾਂ, ਬੋਲੋ ਬੋਲੋ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾਂ, ਦਾਤਾਰ ਸਾਹਿਬ ਮੇਰਾ ਨੀਤ ਨਵਾਂ ਜੀ, ਸਦਾ ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ ਸਦਾ ਸਦਾ ਦਾਤਾਰ, ਸਦਾ ਸਦਾ ਦਾਤਾਰ ਸਦਾ ਸਦਾ ਦਾਤਾਰ, ਸਦਾ ਸਦਾ ਦਾਤਾਰ ਸਦਾ ਸਦਾ ਦਾਤਾਰ ਜੀ, ਸਦਾ ਸਦਾ ਦਾਤਾਰ ਸਦਾ ਸਦਾ ਦਾਤਾਰ,
ਬੋਲਿਆ ਕਰੋ ਵਾਰੀ ਸਿਰ, ਵਾਰੀ ਸਿਰ
ਸਦਾ
सदा सदा दातार साहेब मेरा नीत नमन सदा सदा दातार साहेब मेरा नीत नमन
सदा सदा दातार साहेब मेरा नीत नमन
सदा सदा दातार
साहेब मेरा नीत नमन
दातार सदा सदा दातार
साहेब मेरा नीत नमन
नित नमन कुदरत नवी सोच नवी हर चीज नवी कुछ नवा ਤੇ ਜਿਹੜਾ ਬੰਦਾ ਨਾ ਜੀ ਨਵਾਂ ਹੁਣ ਇੱਕ ਗੱਡੀ ਭੱਜੀ ਜਾਂਦੀ ਨਾਲ ਬੰਦਾ ਮੋਟਰਸਾਈਕਲ ਲਾਵੇ ਤੇ ਜੇ ਉਹਦੇ ਬਰਾਬਰ ਚੱਲਣਾ ਚਾਹੁੰਦਾ ਨਾ ਇੱਕ ਮਿਕ ਜਿਹਨੂੰ ਕਹਿੰਦੇ ਆ ਉਹਨੂੰ ਉਹਦੇ ਬਰਾਬਰ ਭਜਾਉਣਾ ਪੈਣਾ ਤਾਂ ਇੱਕ ਇੱਕ ਸਪੀਡ ਬਣੂ ਕੁਦਰਤ ਤੇਜ਼ੀ ਨਾਲ ਵੱਧਦੀ ਹੈ ਦਿਮਾਗ ਤੇਜ਼ੀ ਨਾਲ ਵੱਧਦੇ ਆ ਤੇ ਜਿਹੜੇ ਬੰਦੇ ਆਪਣੇ ਆਪ ਨੂੰ ਅਪਡੇਟ ਨਹੀਂ ਕਰਦੇ ਉਹ ਪਛੜ ਜਾਂਦੇ ਪਿੱਛੇ ਰਹਿ ਜਿੰਨੀ ਸਪੀਡ ਨਾਲ ਕੁਦਰਤ ਅੱਗੇ ਜਾ ਰਹੀ ਹੈ ਸਿਸਟਮ ਅੱਗੇ ਜਾ ਰਿਹਾ ਜੇ ਆਪਣੇ ਆਪ ਨੂੰ ਐਡਵਾਂਸ ਨਾ ਕੀਤਾ ਅਪਡੇਟ ਨਾ ਕੀਤਾ ਤੇ ਅਸੀਂ ਸਾਰੇ ਪਿੱਛੇ ਰਹਿ ਜਾਂਦੇ ਤੇ ਜਿਹੜੀ ਪ੍ਰੋਬਲਮ ਸਭ ਤੋਂ ਵੱਡੀ ਅੱਜ ਆ ਰਹੀ ਹੈ ਹਰ ਧਰਮ ਦਾ ਪਿੱਛੇ ਰਹਿਣ ਦਾ ਕਾਰਨ ਵਿਗਿਆਨਕ ਯੁੱਗ ਹੈ ਹੁਣ ਇਹ ਵਿਗਿਆਨਕ ਯੁੱਗ ਹੈ ਤੇ ਹਰ ਗੱਲ ਜਦੋਂ ਵਿਗਿਆਨ ਆ ਜਾਂਦਾ ਨਾ 70ਵਿਆਂ ਦੇ ਵਿੱਚ ਇਹ ਕਹਿ ਲਓ ਅੱਜ ਤੋਂ 40-50 ਸਾਲ ਪਹਿਲਾਂ ਵਿਗਿਆਨੀ ਜਿਹੜੇ ਸੀ ਉਹ ਕਹਿੰਦੇ ਸੀ ਜਿੱਦਣ ਚੰਦਰਮਾ ਦੇ ਉੱਤੇ ਅਮਰੀਕਾ ਨੇ ਪੈਰ ਧਰਿਆ ਤੇ ਉਦੋਂ ਉਹ ਕਹਿੰਦੇ ਸੀ ਆ ਤੇ ਜੱਬ ਛਿੜ ਗਿਆ ਜਿਹੜਾ ਲੋਕਾਂ ਦਾ ਚਾ ਚਰਚਾਂ ਵੱਲ ਹੁੰਦਾ ਸੀ ਇੰਗਲੈਂਡ ਦੇ ਪਾਦਰੀ ਕਹਿੰਦੇ ਇਕੱਠੇ ਪਏ ਮਹਾਰਾਣੀ ਦੇ ਘਰ ਵਾਲੇ ਨਾਲ ਗੱਲ ਕਰਦੇ ਆ ਜਿਹੜੀ ਉੱਥੋਂ ਦੀ ਮਹਾਰਾਣੀ ਹੈ ਨਾ ਇੰਗਲੈਂਡ ਦੀ ਉਹਦੇ ਘਰ ਵਾਲੇ ਨਾਲ ਗੱਲ ਕਰਦੇ ਆ ਚਰਚ ਚ ਬੁਲਾ ਕੇ ਤੇ ਕਿੰਨਾ ਇੰਟਰਸਟ ਹੈ ਲੋਕਾਂ ਦਾ ਚੰਦਰਮਾ ਤੇ ਬੰਦੇ ਨੇ ਪੈਰ ਭਰਿਆ ਕਹਿੰਦੇ ਇੰਨਾ ਚਾਕ ਦੇ ਲੋਕਾਂ ਨੂੰ ਸਾਡੀਆਂ ਗੱਲਾਂ ਸੁਣਨ ਵਿੱਚ ਹੁੰਦਾ ਸੀ ਜਿਹੜਾ ਲੋਕੀ ਹੁਣ ਇੱਧਰ ਨੂੰ ਧਿਆਨ ਦੇ ਰਹੇ ਸਾਨੂੰ ਟੈਨਸ਼ਨ ਹੈ ਇਸ ਗੱਲ ਦੀ ਵੀ ਆਉਣ ਵਾਲੇ ਸਮੇਂ ਚ ਬਣੇਗਾ ਕੀ ਸਾਡਾ ਪੁਜਾਰੀ ਕਹਿੰਦੇ ਤੇ ਉਹਦੇ ਘਰ ਵਾਲਾ ਕਹਿੰਦਾ ਰਾਣੀ ਦੇ ਘਰ ਵਾਲਾ ਉਹ ਕਹਿੰਦਾ ਬੰਦੇ ਬਣੋ ਤੁਸੀਂ ਇੱਥੇ ਬਹਿ ਕੇ ਨੈਗੇਟਿਵਿਟੀਆਂ ਖਿਲਾਰ ਰੱਖਣ ਦੀ ਬੋਲਿਆ ਕਹਿੰਦਾ ਬਕਵਾਸ ਮਾਰੀ ਜਾਂਦੇ ਬਹਿ ਕੇ ਕੰਮ ਕਰੋ ਮਾੜਾ ਮੋਟਾ ਬਾਹਰ ਲੱਗੋ ਪਹਿਲਾਂ ਕਹਿੰਦੇ ਕਿੱਥੋਂ ਸ਼ੁਰੂ ਕਹਿੰਦੇ ਸਫਾਈ ਸ਼ੁਰੂ ਕਰੋ ਇੱਥੋਂ ਸ਼ੁਰੂ ਕਰੋ ਕਹਿੰਦੇ ਤੁਸੀਂ ਬੋਝ ਹੈ ਸਮਾਜ ਆ ਜਿਹੜੀਆਂ ਗੱਲਾਂ ਸਾਡੇ ਸ਼ੁਰੂ ਵੀ ਨਹੀਂ ਹੋਈਆਂ ਅਗਲਿਆਂ ਨੇ 100 ਸਾਲ ਪਹਿਲਾਂ ਹੀ ਸਾਡੇ ਤੋਂ ਇਹ ਗੱਲਾਂ ਕਰ ਦਿੱਤੀਆਂ ਵੀ ਤੁਸੀਂ ਬੰਦੇ ਬਣ ਕੇ ਕੰਮ ਕਰੋ ਤੁਹਾਡੇ ਕਰਨ ਵਾਲੇ ਨੇ ਜਿਹੜੇ ਤੁਸੀਂ ਕਰੋ ਤੁਸੀਂ ਨਿਕੰਮੇ ਹੈ ਤੁਸੀਂ ਨੈਗੇਟਿਵ ਹੈ ਤੁਸੀਂ ਹਾਰੇ ਹੋਏ ਹੈ ਰਾਣੀ ਦੇ ਘਰ ਵਾਲਾ ਕਹਿੰਦਾ ਤੁਸੀਂ ਹਾਰੇ ਹੋਏ ਲੋਕ ਹੈ ਤੁਸੀਂ ਪੱਠਾ ਬੰਨੇ ਆ ਸਮਾਜ ਦਾ ਆਹ ਗੱਲਾਂ ਕਰ ਕਰਕੇ ਤੁਸੀਂ ਚੰਦ ਮਾਮਾ ਕਹੀ ਜਾਂਦੇ ਆ ਪਤਾ ਲੱਗਿਆ ਮਾਮਾ ਮੂਮਾ ਕੋਈ ਨੀ ਅਮਰੀਕਾ ਨੇ ਜਿੱਥੇ ਪੈਰ ਧਰਿਆ ਉੱਤੇ ਪਤਾ ਲੱਗ ਗਿਆ ਵੀ ਇਹ ਤੇ ਗੋਲਾ ਹੈ ਯਾਰ ਧਰਤੀ ਵਰਗਾ ਸਾਡੇ ਵਾਲਿਆਂ ਨੇ ਕੌਣ ਚੰਦ ਮਾਮਾ ਲੈ ਸਮਝ ਆ ਗਈ ਨਾ ਜਿੱਦਣ ਸਮਝ ਆ ਗਈ ਹੁਣ ਘਰਾਂ ਵਿੱਚ ਵੀ ਹੁਣ ਘਰਾਂ ਚ ਸੁਣਨ ਵਾਲੇ ਹੈਗੇ ਚੱਲ ਰਿਹਾ ਨੈੱਟ ਅੱਜ ਠੀਕ ਹੈ ਅੱਛਾ ਹੁਣ ਵੇਖੋ ਆਪਾਂ ਨਿੱਕੇ ਹੁੰਦੇ ਤੁਹਾਨੂੰ ਪਤਾ ਆਪਾਂ ਸੂਰਜ ਦੇ ਸਾਹਮਣੇ ਖੜ ਕੇ ਕਹਿੰਦੇ ਹੁੰਦੇ ਸੀ ਸਾਰੇ ਨੋਟ ਕਰੋ ਘਰਾਂ ਵਾਲੇ ਸੂਰਜਾ ਸੂਰਜਾ ਫੱਟੀ ਹੁਣ ਤੁਸੀਂ ਦੱਸੋ ਵੀ ਨਾ ਕਹੀਏ ਚਾਹੇ ਤੇ ਹੱਥ ਹਲਾਈ ਜਾਈਏ ਸੂਰਜ ਫਿਰ ਫੱਟੀ ਨਹੀਂ ਸਕੋ ਸੂਰਜ ਬੰਦਾ ਸੂਰਜ ਦੇ ਕੰਨ ਹੈਗੇ ਪਰ ਆਪਾਂ ਕਰਦੇ ਕੀ ਹੁੰਦੇ ਸੀ ਸੂਰਜਾ ਸੂਰਜਾ ਫੱਟੀ ਸਿਖਾ ਵੀ ਮੇਰੀ ਫੱਟੀ ਜੇ ਮੈਂ ਕਹੂੰ ਤੈਨੂੰ ਤੂੰ ਤਾਂ ਸਿਖਾਏਗਾ ਤੂੰ ਬੰਦਾ ਹੈ ਪਰ ਹੁਣ ਕੀ ਪਤਾ ਲੱਗ ਗਿਆ ਹੁਣ ਇਦਾਂ ਕੋਈ ਧੁੱਪ ਚ ਚੀਜ਼ ਰੱਖ ਦਿਓ ਜਦੋਂ ਬੰਦਾ ਵੱਡਾ ਹੁੰਦਾ ਸਮਝ ਆਉਂਦੀ ਹੈ ਨਿਆਣਾ ਸੀ ਨਿਆਣਾ ਇਹ ਕਹਿੰਦਾ ਸੀ ਸੂਰਜਾ ਫੱਟੀ ਸਿਖਾ ਜਦੋਂ ਹੁਣ ਵੱਡੇ ਹੋ ਗਏ ਹੁਣ ਆਪਾਂ ਕੀ ਕਰਦੇ ਹਾਂ ਆਪਾਂ ਕਹਿੰਦੇ ਹਾਂ ਇੱਥੇ ਸਾਹਮਣੇ ਰੱਖ ਦਿਓ ਜਦੋਂ ਸੂਰਜ ਦੇ ਸਾਹਮਣੇ ਕਰਤਾ ਉਹਦੀ ਸ਼ਰਤ ਕੀ ਹੈ ਵੀ ਮੈਂ ਤਾਂ ਸਿਖਾਊ ਜੇ ਮੇਰੇ ਸਾਹਮਣੇ ਆਊ ਸ਼ਰਤ ਪੂਰੀ ਕਰਤੀ ਉਹਨੇ ਹੁਣ ਆਪਣੀ ਸਿਖਾ ਦੇਣੀ ਹੁਣ ਬੋਲਣ ਦੀ ਲੋੜ ਹੀ ਨਹੀਂ।
ਇਹ ਮਸਲਾ ਹੋ ਗਿਆ ਨਾ, ਨਿੱਕੇ ਹੁੰਦੇ ਸੀ ਬਗਲੇ, ਮੈਂ ਕੱਲ ਵੇਖਦੇ ਬਗਲੇ ਉੱਡੇ ਬਗਲੇ ਬਗਲੇ ਕੌਡੀ ਦੇ। ਹੁਣ ਆ ਦੱਸੋ ਇੱਥੇ ਆ ਮੈਨੂੰ ਜੀ ਕੌਡੀਆਂ ਮਿਲੇ, ਉਹਨਾਂ ਨੂੰ ਪਤਾ ਬਗਲਿਆਂ ਨੇ ਕੌਡੀਆਂ ਦਿੱਤੀਆਂ, ਹੁਣ ਆਪਾਂ ਹੱਸਦੇ ਹਾਂ ਨਾ। ਇੱਦਾਂ ਹੀ ਅਸੀਂ ਰੱਬ ਨੂੰ ਕਰ, ਰੱਬਾ ਰੱਬਾ ਮੀਂਹ ਪਾ, ਰੱਬਾ ਰੱਬਾ ਐ ਕਰ, ਸਾਨੂੰ ਪਤਾ ਲੱਗ ਗਿਆ ਵੀ ਦਰਖਤ ਲਾ ਦਿਓ, ਧੁੱਪ ਚ ਰੱਖ ਦਿਓ, ਫੱਟੀ ਆਪੇ ਸੁੱਕ ਜਾਣੀ, ਕਹਿਣ ਦੀ ਲੋੜ ਨਹੀਂ। ਬੰਦਾ ਥੋੜਾ ਰੱਬ, ਕੋਈ ਕੁਦਰਤ ਦਾ ਨਿਯਮ ਹੈ, ਵਿਧਾਨ ਹੈ। ਬੱਚੇ ਤੇ ਕਹਿੰਦੇ ਨਹੀਂ ਹੁਣ ਸੂਰਜਾ ਸੂਰਜਾ ਫੱਟੀ ਸਕਾ, ਅਸੀਂ ਕਮਲੇ ਅਜੇ ਵੀ ਕਹੀ ਜਾਂਦੇ ਹਾਂ ਰੱਬਾ ਰੱਬਾ ਐ ਕਰਦੇ, ਰੱਬਾ ਰੱਬਾ ਐ ਕਰਦੇ। ਰੱਬ ਤਾਂ ਇੱਕ ਸਿਸਟਮ ਹੈ, ਅਸੀਂ ਬੌਲੇ ਅਜੇ ਵੀ ਫੱਟੀਆਂ ਵਾਲਾ ਕੰਮ ਕਰੀ ਜਾਂਦੇ ਹਾਂ ਵੀ ਕਾਂਗੇ ਤੇ ਕਰੂ। ਬੰਦਾ ਹੈ ਕੋਈ ਨਿਯਮ ਹੈ, ਵਿਧਾਨ ਹੈ, ਉਹਦੀ ਰਿਕੁਆਇਰਮੈਂਟ ਪੂਰੀ ਕਰ ਦਿਓ, ਸ਼ਰਤ ਪੂਰੀ ਕਰ ਦਿਓ, ਬੱਚਾ ਲੈ ਲਓ, ਨਹੀਂ ਸ਼ਰਤ ਪੂਰੀ ਹੋ ਰਹੀ ਤੇ ਨਹੀਂ ਹੋ, ਕੋਈ ਪ੍ਰੋਬਲਮ ਹੋ ਦਵਾਈ ਲੈ ਲਓ, ਹੋਰ ਕੋਈ ਜਪ ਹੋਣਾ ਪਰ ਮਤਲਬ ਕਿਤੇ ਨਾ ਕਿਤੇ ਉਹਦੀ ਸ਼ਰਤ ਪੂਰੀ ਕਰੋ ਤੇ ਬਖਸ਼ਿਸ਼ ਲੈ ਲਓ। ਸ਼ਰਤ ਪੂਰੀ ਨਹੀਂ ਹੁੰਦੀ ਤੇ ਬੈਠੇ ਰਹੋ ਹੱਥ ਤੇ ਹੱਥ ਧਰ ਕੇ। ਕੁਦਰਤ ਦਾ ਵਿਧਾਨ ਹੈ, ਇੱਕ ਨਿਯਮ ਹੈ, ਸਾਨੂੰ ਜਿਵੇਂ ਬੱਚੇ ਨੂੰ ਸਮਝ ਆ ਗਈ, ਸੂਰਜ ਨੂੰ ਕਹਿਣ ਨਾਲ ਨਹੀਂ ਫੱਟੀ ਸਕਾਂਦਾ। ਇਹਦਾ ਮੈਂ ਨਿਆਣਾ ਸੀ ਤਾਂ ਕਹੀ ਜਾਂਦਾ ਸੀ, ਪਤਾ ਹੀ ਨਹੀਂ ਸੀ ਹੁੰਦਾ। ਏਦਾਂ ਹੀ ਸਾਨੂੰ ਅਜੇ ਤੱਕ ਪਤਾ ਨਹੀਂ ਲੱਗਾ ਵੀ ਰੱਬ ਨੂੰ ਕਹਿਣਾ ਨਹੀਂ ਪੈਂਦਾ, ਰੱਬ ਇੱਕ ਸਿਸਟਮ ਹੈ, ਮੈਂ ਵੀ ਉਹਦਾ ਹੀ ਰੂਪ ਹਾਂ, ਉਹਦਾ ਮੈਨੂੰ ਵੇਖਣਾ ਪੈਣਾ ਵੀ ਕਿੱਦਾਂ ਕਰਨਾ, ਅਸੀਂ ਸਾਰੇ ਹੀ ਉਹਦਾ ਰੂਪ ਹਾਂ। ਇਹੀ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਸਮਝਾਇਆ। ਪਰ ਕਮਾਲ ਦੀ ਗੱਲ ਇਹ ਹੈ, ਇੱਥੇ ਅਜੇ ਵੀ ਉਵੇਂ ਨਿਆਣੇ, ਮਤਲਬ ਮਾਨਸਿਕ ਵਿਕਾਸ ਨਹੀਂ ਹੋਇਆ, ਬੱਚੇ ਹੀ ਰਹਿ ਗਏ, ਨਿਆਣੇ ਹੀ ਰਹਿ ਗਏ। ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ, ਇਆਣਾ ਬੰਦੇ ਦੇ ਬੱਚੇ ਨੂੰ ਕਰਕੇ ਇਆਣਾ ਨਹੀਂ। ਜਦ ਉੱਥੇ ਤੇ ਉਮਰ ਹੀ ਧਰੂ ਵਰਗਿਆਂ ਦੀ ਕਹਿੰਦੇ 5 ਸਾਲ ਦੀ, ਗੁਰੂ ਹਰਕ੍ਰਿਸ਼ਨ ਸਾਹਿਬ ਦੀ ਉਮਰ ਕਿੰਨੀ ਸੀ? ਏਜ ਬੋਡੀ ਦੇ ਹਿਸਾਬ ਨਾਲ ਇਆਣਾ ਨਹੀਂ ਹੁੰਦਾ, ਮਤ ਇਆਣੀ ਕਮਲਾ, ਅੰਦਰੋਂ ਇਆਣਾ ਹੀ ਰਹਿ ਗਿਆ। ਕਹਿੰਦੇ ਤੂੰ ਸਰੀਰ ਵੱਡਾ ਹੋ ਗਿਆ, ਸਰੀਰ ਵੱਡਾ ਹੋ ਗਿਆ, ਇਆਣੇ ਵਾਲੀਆਂ ਨਹੀਂ ਲੱਗ ਰਹੀ। ਬਸ ਉਹਦੀ ਸ਼ਰਤ ਪੂਰੀ ਕਰ ਦਿਓ, ਦਰਖਤ ਲਾ ਦਿਓ, ਪਾਣੀ ਪਾ ਦਿਓ, ਕਹਿਣ ਦੀ ਲੋੜ ਥੋੜਾ ਰੱਬਾ ਇਹਨੂੰ ਵੱਡਾ ਕਰਦੇ, ਰੱਬਾ ਬਸ ਉਹਨੇ ਤੁਸੀਂ ਸ਼ਰਤ ਪੂਰੀ ਕਰੀ ਜਾਇਓ, ਵੱਡੀ ਆਪੇ ਕਰ ਦਿਓ, ਫਸਲ ਲਾ ਦਿਓ, ਗੁਡਾਈ ਕਰੋ, ਰੂੜੀ ਪਾਓ, ਰੇ ਪਾਓ, ਸਪਰੇ ਜੋ ਕਰਨਾ, ਪਾਣੀ ਲਾਓ, ਪ੍ਰਬੰਧ ਕਰ ਦਿਓ। ਕਹਿਣਾ ਪਊਗਾ ਵੀ ਇਹਨੂੰ ਵੱਡੀ ਕਰ ਦੇ, ਹੁਣ ਛਿੱਟੇ ਲਾ ਦੇ। ਇੱਕ ਕਹਿ ਰਿਹਾ ਇਹਨੂੰ ਛਿੱਟੇ ਲਾ ਦੀ, ਇਹਦੀ ਕੀ ਝਾੜ ਚੰਗਾ ਨਿਕਲੀ। ਇੱਕ ਰੱਬ ਨੂੰ ਮੰਨਦੇ ਨੀ, ਉਹਨੇ ਕੰਮ ਕਰਤਾ ਪੂਰਾ, ਪਰ ਜੇ ਬਰਾਬਰ ਝਾੜ ਉਹਦਾ ਵੀ ਓਨਾ ਹੀ ਨਿਕਲਿਆ, ਉਹਨੇ ਕਿਹਾ ਨੀ, ਉਹਨੇ ਇੱਕ ਕਹਿ ਗਏ ਕਮਲਾ ਹੋਇਆ। ਇੱਕ ਹਰੇਕ ਬਾਬੇ ਦੇ ਡੇਰੇ ਤੁਰਿਆ ਫਿਰਦਾ, ਬਾਬਾ ਜੀ ਇਹਦੀ ਕੀ ਕਿਰਪਾ ਕਰ ਦਿਓ, ਫਸਲ ਚੰਗੀ ਹੋਵੇ। ਬਾਬਾ ਜੀ ਕਹਿੰਦੇ ਠੀਕ ਹੈ, ਖੰਡ ਪਾਠ ਕਰਾ ਦੇ, ਹੋ ਜਾਣੀ ਸੁੱਖ ਲਾ ਖੰਡ ਪਾਠ। ਉਹ 11,000 ਦਾ ਖੰਡ ਪਾਠ ਸੁੱਖ ਕੇ ਆਇਆ, ਦੂਜਾ ਰੱਬ ਨੂੰ ਮੰਨਦਾ ਹੀ ਨਹੀਂ, ਪਰ ਉਹਨੇ ਕੰਮ ਪੂਰਾ ਧਿਆਨ ਚ ਰੱਖਿਆ, ਸ਼ਰਤਾਂ ਪੂਰੀਆਂ ਕਰਤੀਆਂ, ਝਾੜ ਉਹਦਾ ਉਹਦੇ ਨਾਲੋਂ ਵੀ ਵੱਧ। ਉਹਨੂੰ ਪਤਾ ਲੱਗ ਗਿਆ ਵੀ ਇਹ ਏਦਾਂ ਨਹੀਂ ਕਰਨਾ, ਕਹਿਣ ਨਾਲ ਥੋੜਾ ਹੋਣਾ ਕੋਈ ਬੰਦਾ, ਪਰ ਬਿਨ ਨਾਵੈ ਜੱਗ ਕੰਬਲਾ ਫਿਰੈ। ਕਹਿੰਦੇ ਅਕਲ ਬਿਨਾਂ ਦੁਨੀਆ ਨਾ ਕਮਲੀ ਦੁਰੀ ਫਿਰਦੀ ਹੈ, ਕਮਲਾ। ਤੇ ਇਹਨੂੰ ਆਪਾਂ ਕਮਲੇ ਨਹੀਂ ਕਵਾਂਗੇ ਤੇ ਹੋਰ ਕੀ ਕਹਾਂਗੇ। ਹੁਣ ਜੇ ਬੱਚੇ ਬੱਚਾ ਕਮਲਾ ਬਣ ਲੱਗੇ ਵੀ ਸੂਰਜਾ ਸੂਜਾ ਫੱਟੀ ਸਕਾ, ਆਪਾਂ ਲੱਗਦਾ ਚੱਲ ਬੱਚਾ। ਪਰ ਜੇ ਹੁਣ ਵੱਡੀ ਉਮਰ ਦੀ ਬੀਬੀ ਕੋਈ ਖੜੀ ਹੋ ਕੇ ਵੀ ਸੂਰਜਾ ਸੂਰਜਾ ਕੱਪੜੇ ਸਕਾ ਏਦਾਂ ਕਵੇ, ਤੇ ਆਪਾਂ ਕਹਾਂਗੇ ਨੀ ਵੀ ਪਾਗਲ ਇਹ ਕਮਲੀ। ਏਦਾਂ ਹੀ ਲੋਕੀ ਜਦੋਂ ਰੱਬ ਨੂੰ ਕਹਿੰਦੇ ਹੋਣਗੇ ਰੱਬਾ ਐਂ ਕਰ, ਗੁਰੂ ਸਾਹਿਬ ਕਹਿੰਦੇ ਹੋਣਗੇ ਰੱਬ ਕੋਈ ਐਂ ਬੰਦਾ, ਉਹ ਤਾਂ ਸਾਡਾ ਸਾਰੇ ਆਪਾਂ ਦਾ ਰੂਪ, ਉਹਦੇ ਸ਼ਰਤਾਂ ਪੂਰੀਆਂ ਕਰ ਦਿਓ, ਕਹਿਣ ਦੀ ਲੋੜ ਹੀ ਨਹੀਂ ਪੈਂਦੀ। ਉਹ ਕੋਈ ਏਦਾਂ ਥੋੜਾ ਆ ਜਿੱਦਾਂ ਆਪਾਂ ਆਪਣੇ ਵਰਗਾ ਬੰਦਾ ਬਣਾ ਲਿਆ, ਵੀ ਰਿਸ਼ਵਤ ਖੋਰ ਰੱਬ ਬਣਾ ਲਿਆ, ਵੀ ਜਿਵੇਂ ਰਿਸ਼ਵਤ ਲੈ ਕੇ ਅਗਲਾ ਕੰਮ ਕਰ ਦਿੰਦਾ ਵੀ ਰੱਬ ਵੀ ਖਰੇ ਰਿਸ਼ਵਤ ਨਾਲ ਮੰਨ ਜੂ, ਮੈਂ ਇੰਨੇ ਪਾਠ ਕਰਾ ਦਾਂਗਾ ਜੇ ਇੱਦਾਂ ਹੋ ਜੇ, ਮੈਂ ਇੰਨੀ ਭੇਟਾ ਦੇ ਦੂੰ ਜੇ ਇੱਦਾਂ ਮੇਰਾ ਕੰਮ ਹੋ ਜੇ, ਮਤਲਬ ਰਿਸ਼ਵਤਾਂ ਲੈਂਦਾ, ਰਿਸ਼ਵਤ ਖੋਰ ਬਣਾਤਾ ਰੱਬ ਨੂੰ। ਤੁਸੀਂ ਜਿੰਨਾ ਧਿਆਨ ਉਹਨੂੰ ਮਨਾਉਣ ਤੇ ਲਾ ਰਹੇ ਹਾਂ, ਉਹਨਾਂ ਤੁਸੀਂ ਵੇਖੋ ਵੀ ਇਹਨੂੰ ਹੁਣ ਕੰਮ ਕਰਨਾ ਕਿਵੇਂ ਹੈ, ਉਹਦੀ ਸ਼ਰਤ ਕਿਵੇਂ ਪੂਰੀ ਕਰਨੀ। ਠੀਕ ਗੱਲ ਸਮਝ ਆਉਂਦੀ, ਸਿੱਧੀ ਗੱਲ ਹੈ। ਪਰ ਪੰਗਾ ਇਸ ਗੱਲ ਦਾ ਹੈ ਕਿ ਸਾਡੇ ਬੰਦੇ ਇਹਨਾਂ ਗੱਲਾਂ ਨੂੰ ਨਾ ਸਮਝਣ ਕਰਕੇ ਧਰਮ ਅੱਜ ਪਛੜ ਰਹੇ ਹੈ, ਪਛੜ ਚੱਲੇ ਹੈ। ਪਰ ਜਿਹੜੀ ਬਾਬਾ ਨਾਨਕ ਜੀ ਦੱਸ ਕੇ ਗਏ ਹੈ, ਗੁਰੂ ਨਾਨਕ ਸਾਹਿਬ ਨੇ ਜਿਹੜੀ ਗੁਰੂ ਗ੍ਰੰਥ ਸਾਹਿਬ ਚ ਦੱਸੀ ਹੈ, ਇਹ ਕਦੇ ਨਹੀਂ ਪਛੜ ਸਕਦਾ ਸੀ ਜੇ ਕਿਤੇ ਅਕਲ ਨਾਲ ਸਮਝ ਲੈਂਦੇ।
ਇਸੇ ਨਿਯਮ, ਇਸੇ ਲਾਅ ਆਫ ਨੇਚਰ, ਇਸੇ ਵਿਧਾਨ, ਇਸੇ ਕੁਦਰਤ, ਉਹਨਾਂ ਨੇ ਵੱਖਰੇ ਰੱਬ ਦੀ ਗੱਲ ਨਹੀਂ ਕੀਤੀ ਸੀ। ਇਹ ਇੱਕ ਐਸੀ ਸੋਚ ਸੀ ਜਿਹੜੀ ਕਦੇ ਪਛੜ ਨਹੀਂ ਸਕਦੀ, ਸਾਇੰਸ ਇਹਦੇ ਨਾਲ ਹਾਂ ਚ ਹਾਂ ਮਿਲਾ ਦੇਣੀ ਸੀ, ਉਹ ਸੋਚ ਹੀ ਵਿਗਿਆਨਿਕ ਸੀ। ਪਰ ਸਾਡੇ ਬੰਦਿਆਂ ਨੇ ਨਾ ਸਮਝੇ ਨਾ ਸਮਝਾਇਆ, ਸਮਝ ਗਏ ਵੀ ਹੋਣਗੇ ਤਾਂ ਵੀ ਨਹੀਂ ਸਮਝਣਾ ਚਾਹੁੰਦੇ, ਉਹ ਤੇ ਪਤਾ ਵੀ ਲੱਗ ਜੇ ਤਾਂ ਵੀ ਨਹੀਂ ਦੱਸਦਾ, ਉਹ ਤੇ ਠੇਕੇਦਾਰ ਬਣ ਗਏ। ਪਰ ਜਦੋਂ ਵੀ ਕੋਈ ਕ੍ਰਾਂਤੀ ਆਈ ਹੈ ਨਾ ਸਮਾਜ ਵਿੱਚ, ਕਹਿੰਦੇ ਪਹਿਲਾਂ ਪਹਿਲਾਂ ਜਦੋਂ ਟੈਲੀਫੋਨ ਲੱਗਾ ਸੀ, ਪਹਿਲਾਂ ਜਦੋਂ ਲੈਟਰ ਬਾਕਸ ਰੱਖੇ, ਚਿੱਠੀਆਂ ਦਾ ਮੌਕਾ ਆਇਆ, ਕਹਿੰਦੇ ਲੋਕਾਂ ਨੇ ਲੈਟਰ ਬਾਕਸ ਤੋੜਦੇ ਸੀ ਪਿੰਡਾਂ 'ਚ, ਡਾਕੀ ਵਾਲਾ ਜਿਹੜਾ ਲੈਟਰ ਬਾਕਸ ਲੱਗਦਾ ਸੀ ਚਿੱਠੀ ਪਾਉਣ ਵਾਲਾ, ਤੋੜਦੇ ਲੋਕਾਂ ਨੇ। ਫਿਰ ਜਦੋਂ ਰੇਲਵੇ ਸਟੇਸ਼ਨ ਬਣੇ, ਰੇਲਵੇ ਆਈ ਤੇ ਲੋਕਾਂ ਨੇ ਸਟੇਸ਼ਨ ਨਹੀਂ ਬੰਦ ਦਿੱਤੇ, ਆਪਣੇ ਪਿੰਡਾਂ 'ਚ ਰੌਲਾ ਪਾ ਲਿਆ, ਕਹਿੰਦੇ ਜਨਾਨੀਆਂ ਲੜ ਕੇ ਰੇਲ ਚੜ੍ਹ ਜਿਆ ਕਰਨਗੀਆਂ, ਅਸੀਂ ਨਹੀਂ ਬੰਦ ਦੇਣੀ, ਲੜਕੀਆਂ ਨੂੰ ਪੜ੍ਹਨ ਨਹੀਂ ਦਿੱਤਾ, ਕਹਿੰਦੇ ਪੜ੍ਹ ਗਈਆਂ ਤਾਂ ਗਲਾ ਜੂ ਇਹਨਾਂ ਨੂੰ, ਰੌਲਾ ਪਾਇਆ। ਸਤੀ ਪ੍ਰਥਾ ਦਾ ਪੂਰਾ ਇੱਕ ਗਾਹ ਪਿਆ ਦੁਨੀਆਂ ਦੇ ਵਿੱਚ ਵੀ ਬੰਦ ਨਹੀਂ ਹੋਣੀ ਚਾਹੀਦੀ, ਚੱਲਣੀ ਚਾਹੀਦੀ ਹੈ ਔਰਤ ਮਰੇ ਬੰਦੇ ਦੇ ਨਾਲ। ਜਦੋਂ ਵੀ ਕੋਈ ਕ੍ਰਾਂਤੀ ਆਉਣੀ ਹੈ ਇੱਕ ਵਾਰੀ ਖਲਾਰਾ ਪੈਣਾ ਹੀ ਪੈਣਾ। ਸਾਊਦੀ ਅਰਬ ਦੇ ਵਿੱਚ ਉਹਨਾਂ ਨੇ ਪੁਜਾਰੀਆਂ ਨੇ ਰੌਲਾ ਪਾਤਾ, ਕਾਜੀ ਜਿੰਨੇ ਇਕੱਠੇ ਹੋ ਕੇ ਉੱਥੋਂ ਦੇ ਰਾਜੇ ਕੋਲ ਚਲੇ ਗਏ, ਕਹਿੰਦੇ ਆ ਜਿਹੜਾ ਆਹ ਤੇ ਸ਼ੈਤਾਨ ਨੇ ਪੈਦਾ ਕੀਤਾ, ਫੋਨ ਆ ਗਿਆ ਵੀ ਇਹ ਫੋਨ ਮਾੜਾ ਹੈ, ਖਤਰਾ ਪੈ ਗਿਆ। ਹੁਣ ਇਹ ਤੇ ਸਾਡੇ ਬੰਦਿਆਂ ਨੂੰ ਵੀ ਪੈ ਹੀ ਸਕਦਾ ਵੀ ਕਿਤੇ ਘਰਾਂ 'ਚ ਫੋਨਾਂ ਦੇ ਉੱਤੇ ਹੀ ਨਾ ਲੱਗ ਜਾਣ, ਕਿਤੇ ਮੇਰੇ ਕੋਲ ਆਵੇ ਹੀ ਕੋਈ ਨਾ, ਮੇਰੇ ਤੱਕ ਤੇ ਪਹੁੰਚੇ ਹੀ ਕੋਈ ਨਾ, ਕਹਿੰਦੇ ਸ਼ੈਤਾਨ, ਇਹ ਠੀਕ ਨਹੀਂ। ਉਹ ਰਾਜਾ ਕਹਿੰਦਾ ਹੁਣ ਇਹਨਾਂ ਨੂੰ ਕੀ ਕਹੀਏ ਵੀ ਅਸੀਂ ਸਾਊਦੀ ਅਰਬ 'ਚ ਫੋਨ ਨਹੀਂ ਲੱਗਣ ਦੇਣੇ, ਹੁਣ ਉਹ ਚੱਲਦੇ ਵੀ ਉਹਨਾਂ ਦੇ ਅੰਡਰ ਹੀ, ਜੋ ਕਾਜੀਆਂ ਮੁਲਾਣਿਆਂ ਨੇ ਕਹਿਣਾ ਵੀ ਹੁਣ ਕੀ ਕਰੀਏ। ਰਾਜਾ ਬੜਾ ਪਰੇਸ਼ਾਨ ਹੋਇਆ ਵੀ ਇਹਦੇ ਹਿਸਾਬ ਨਾਲ ਫੋਨ ਬੰਦ, ਜੇ ਫੋਨ ਨਾ ਲੱਗੇ ਸਾਡੇ ਦੇਸ਼ ਨੇ ਤਰੱਕੀ ਨਹੀਂ ਕਰਨੀ, ਵੀ ਇਹ ਤੇ ਫੋਨ ਤੇ ਜ਼ਰੂਰ ਚਾਹੀਦਾ, ਕਰੀਏ ਕੀ। ਉਹਨਾਂ ਨੇ ਫਿਰ ਕੀ ਕੀਤਾ, ਉਹਨਾਂ ਨੇ ਇੱਕ ਤਰੀਕਾ ਵੀ ਸਲਾਹਕਾਰ ਹੋਣਾ ਕੋਈ ਇਹੋ ਜਿਹਾ, ਉਹਨੇ ਕੰਨ 'ਚ ਫੂਕ ਮਾਰੀ, ਕਹਿੰਦਾ ਐਂ ਕਹਿ। ਉਹਨੇ ਕਿਹਾ ਅੱਛਾ ਜੀ, ਗੱਲ ਇਹ ਹੈ ਇੱਥੇ ਖੜ ਕੇ ਇੱਕ ਬੰਦਾ ਕੁਰਾਨ ਦੀਆਂ ਆਇਤਾਂ ਬੋਲੂ, ਜੇ ਦੂਜੇ ਬੰਦੇ ਤੱਕ ਪਹੁੰਚ ਗਈਆਂ ਫਿਰ ਤੇ ਪਵਿੱਤਰ ਹੈ, ਜੇ ਨਾ ਪਹੁੰਚੀਆਂ ਫਿਰ ਇਹ ਠੀਕ ਨਹੀਂ। ਪਤਾ ਹੀ ਵੀ ਆਵਾਜ਼ ਜਾਣੀ ਹੈ ਤੇ ਆਇਤਾਂ ਵੀ ਜਾਣਗੀਆਂ, ਗੁਰਬਾਣੀ ਵੀ ਜਾਣੀ। ਉਹ ਜਦੋਂ ਆਇਤਾਂ ਇੱਕ ਨੇ ਪੜ੍ਹੀਆਂ ਦੂਜੇ ਨੇ ਸੁਣੀਆਂ, ਕਹਿੰਦੇ ਨਹੀਂ ਨਹੀਂ ਨਹੀਂ, ਕਹਿੰਦੇ ਹੁਣ ਠੀਕ ਨਾ ਕਹਿਣ ਜੋਗੇ ਵੀ ਇਹ ਗਲਤ ਹੈ ਫਿਰ ਹੁਣ। ਮਤਲਬ ਲੋਕੀ ਹਰ ਚੀਜ਼ ਦਾ ਵਿਰੋਧ ਕਰਦੇ ਆ, ਨਵੀਂ ਚੀਜ਼ ਜਦੋਂ ਆਉਣੀ ਹੈ ਤੇ ਵਿਰੋਧ ਹੋਣਾ। ਪਰ ਜੇ ਨਾ ਅਸੀਂ ਇਹਨਾਂ ਗੱਲਾਂ ਨੂੰ ਸੋਚਿਆ ਨਾ ਤੇ ਪਛੜ ਜਾਂਦੇ, ਪਿੱਛੇ ਰਹਿ ਜਾਂਦੇ। ਜੇ ਇਹਨਾਂ ਗੱਲਾਂ ਤੇ ਨਾ ਵਿਚਾਰ ਕੀਤੀ, ਧਰਮ ਨੇ ਜਿਹੜੇ ਬਹੁਤ ਪਿੱਛੇ ਰਹਿ ਚੱਲੇ ਹੈ, ਪਛੜਦੇ ਜਾ ਰਹੇ। ਤੇ ਹੁਣ ਹੁਣ ਪੰਗਾ ਕੌਣ ਪਾਉਂਦਾ, ਰੌਲਾ ਕੌਣ ਪਾਉਂਦਾ, ਜਿਹੜਾ ਪੁਜਾਰੀ ਹੈ, ਜਿਹੜੇ ਬੰਦੇ ਸਾਡੇ ਵਰਗੇ ਹੈ, ਚੂਲਿਆਂ ਵਾਲੇ, ਪੱਗਾਂ ਵਾਲੇ, ਉਧਰ ਧੋਤੀਆਂ ਬੋਦੀਆਂ ਵਾਲੇ, ਸਾਡੇ ਵਰਗੇ ਬੰਦਿਆਂ ਨੂੰ ਔਖਾ। ਆਮ ਬੰਦੇ ਨੂੰ ਤੇ ਸਮਝ ਆਉਂਦੀ ਹੈ ਗੱਲ, ਰੌਲਾ ਪਾਉਂਦੇ ਆ ਸਾਡੇ ਵਰਗੇ ਬੰਦੇ, ਜਿਹੜੇ ਬੰਦਿਆਂ ਨੂੰ ਰੋਜੀ ਰੋਟੀ ਦਾ ਮਸਲਾ ਜਾਂਦਾ, ਉਹਨਾਂ ਨੂੰ ਪਰੇਸ਼ਾਨੀ। ਪਰ ਜੇ ਨਾ ਇਹਨਾਂ ਗੱਲਾਂ ਨੂੰ ਸੋਚਿਆ ਤੇ ਬਹੁਤ ਲੋਕ ਪਿੱਛੇ ਚੱਲਦੇ। ਪਰ ਗੁਰੂ ਸਾਹਿਬ ਨੇ ਤੇ ਸੋਚਿਆ, ਗੁਰੂ ਨਾਨਕ ਨੇ ਘੋੜਾ ਘੋੜੇ ਤੇ ਜਾਂਦੇ ਸੀ, ਗੁਰੂ ਨਾਨਕ ਨਹੀਂ, ਆਪਾਂ ਹੀ ਸੁਣਿਆ ਵੀ ਪੈਦਲ ਜਾਂਦੇ ਸੀ, ਮਰਦਾਨਾ ਸੀ, ਰਬਾਬ ਸੀ। ਪਰ ਗੁਰੂ ਗੋਬਿੰਦ ਸਿੰਘ ਨੇ ਮਖਮਲੀ ਜੋੜਾ ਵੀ ਪਾਇਆ ਤੇ ਘੋੜਾ ਵੀ ਸੀ, ਜੋੜਾ ਵੀ ਸੀ ਤੇ ਪੋਸ਼ਾਕ ਵੀ ਪਾਈ, ਸੇਜਾ ਵੀ ਤੇ ਮਹਿਲ ਵੀ ਬਣੇ, ਸਾਰਾ ਕੁਝ ਹੀ ਬਦਲ ਲਿਆ। ਕਿਉਂ? ਕਿਉਂਕਿ ਸਾਹਿਬ ਮੇਰਾ ਨੀਤ ਨਵਾਂ, ਸਮੇਂ ਦੇ ਹਿਸਾਬ ਨਾਲ ਚੱਲਣ ਦੀ ਜਾਚ ਹੈ। ਇਸ ਗੱਲ ਦਾ ਪਤਾ ਹੈ ਵੀ ਸਾਨੂੰ ਕਿਤੇ ਨਾ ਕਿਤੇ ਇਹਨਾਂ ਗੱਲਾਂ ਨੂੰ ਸੋਚਣਾ ਪੈਣਾ, ਵਿਚਾਰਨਾ ਪੈਣਾ, ਨਹੀਂ ਤੇ ਪਛੜ ਜਾਂਗੇ, ਅਸੀਂ ਪਿੱਛੇ ਰਹਿ ਜਾਂਗੇ। ਪਰ ਜਿਹੜਾ ਢਾਂਚਾ ਬਣਿਆ ਹੋਇਆ ਆਪਣੇ ਜਟਿਲ ਹੈ, ਫਲੈਕਸੀਬਿਲਟੀ ਨਹੀਂ ਨਾ ਹੁੰਦੀ। ਕਹਿੰਦੇ ਸਮੁੰਦਰ ਕਹਿੰਦਾ ਨਦੀਏ ਕਦੀ ਨਾ ਸਾਰੇ ਦਰਖਤ ਪੱਟ ਪੱਟ ਕੇ ਲਿਆਉਣੀ ਹੈ, ਕਦੀ ਬਾਂਸ ਦੇ ਵੀ ਦਰਸ਼ਨ ਕਰਾ ਦੇ, ਬਾਂਸ ਵੀ ਲਿਆ ਕਦੀ। ਤੇ ਨਦੀ ਕਹਿਣ ਲੱਗੀ ਮੈਂ ਸਾਰੇ ਪੱਟ ਲਿਆਉਂਦੀ ਹਾਂ, ਅੜ ਜਾਂਦੇ ਨੇ ਮੇਰੇ ਅੱਗੇ,
ਜਦੋਂ ਦਰਖਤ ਐ ਅੜਦੇ ਨੇ ਤੇ ਮੈਂ ਜਦੋਂ ਜ਼ੋਰ ਨਾਲ ਛੱਲ ਮਾਰਦੀ ਹਾਂ ਜੜਾਂ ਹੀ ਖੇਡ ਦੇਣੀ ਆ, ਪਰ ਮੈਂ ਪੰਗਾ ਮੇਰੇ ਲਈ ਇਹ ਹੈ ਇਹ ਬਾਂਸ ਮੇਥੋਂ ਪੱਟਿਆ ਨਹੀਂ ਜਾਂਦਾ। ਕਹਿੰਦੇ ਕਿਉਂ? ਕਹਿੰਦੇ ਲੰਮਾ ਹੀ ਪੈ ਜਾਂਦਾ, ਲਿਫ ਜਾਂਦਾ, ਇਹਦੇ ਚ ਫਲੈਕਸੀਬਿਲਿਟੀ ਹੈ, ਇਹਦੇ ਚ ਲਚਕ ਹੈ, ਇਹ ਚਟਲ ਨਹੀਂ, ਇਹ ਅੜਦਾ ਨਹੀਂ, ਤਾਂ ਕਰਕੇ ਚੜਦਾ ਨਹੀਂ। ਇਹਨੂੰ ਪਤਾ ਹੈ ਵੀ ਹੁਣ ਆ ਗਈ ਨਦੀ, ਲੰਮਾ ਹੀ ਪੈ ਜਾਂਦਾ, ਜਦੋਂ ਪਾਣੀ ਲੰਘ ਜਾਂਦਾ ਫਿਰ ਸਿੱਧਾ ਹੋ ਜਾਂਦਾ। ਇਹਨੂੰ ਪਤਾ ਹੈ ਵੀ ਕਿਹੜੇ ਵਕਤ ਤੇ ਕੀ ਕਰਨਾ, ਬਾਕੀ ਦੇ ਦਰਖਤ ਅੜਦੇ ਨੇ ਤਾਂ ਪੱਟੇ ਜਾਂਦੇ, ਇਹ ਪੰਗਾ ਹੈ। ਤੇ ਇਹ ਸੱਚੀ ਗੱਲ ਹੈ, ਜੜਾਂ ਹੀ ਪੁੱਟੀਆਂ ਜਾਂਦੀਆਂ ਉਹਨਾਂ ਬੰਦਿਆਂ ਦੀਆਂ ਜਿਹੜੇ ਸਮੇਂ ਦੇ ਹਿਸਾਬ ਨਾਲ ਬਦਲਦੇ ਨਹੀਂ, ਕਾਂ ਬੋਲਦੇ ਆ ਉਹਨਾਂ ਦੇ, ਕਾਂ ਉਹ ਬਦਲਣਾ ਨਹੀਂ ਚਾਹੁੰਦੇ, ਅਪਡੇਟ ਨਹੀਂ, ਚੇਂਜ ਨਹੀਂ ਕਰਦੇ। ਸਮਾਂ ਇੱਦਾਂ ਦਾ ਵੀ ਲੋਕੀ ਚਰਚਾਂ ਭਰੀਆਂ, ਪਰ ਬਹੁਤੇ ਗੁਰਦੁਆਰੇ ਚਰਚਾਂ ਚ ਬਣੇ ਆ, ਬਾਹਰਲੇ ਦੇਸ਼ਾਂ ਚ ਚਰਚਾਂ ਵਿਕੀਆਂ, ਸਿੱਖਾਂ ਨੇ ਬਹੁਤੇ ਚਰਚਾਂ ਖਰੀਦ, ਆਪਾਂ ਅਮਰੀਕਾ ਗੁਰਦੁਆਰਾ ਬਣਾਇਆ, ਚਰਚ ਖਰੀਦੀ, ਮਤਲਬ ਚਰਚ ਖਰੀਦ ਕੇ ਤੇ ਗੁਰਦੁਆਰੇ ਬਣੇ ਆ ਲੋਕੀ, ਉਹਨਾਂ ਨੇ ਚਰਚਾਂ ਵੇਚ ਦਿੱਤੀਆਂ। ਕਿਉਂ? ਕਿਉਂਕਿ ਆਉਂਦਾ ਹੀ ਕੋਈ ਡਿਵੈਲਪ ਹੋ ਗਿਆ, ਅਗਲਾ ਕਹਿੰਦਾ ਨਹੀਂ, ਪਰ ਜਿਹੜੀਆਂ ਗੱਲਾਂ ਬਾਹਰ ਵਧੀਆ ਤਰੀਕੇ ਨਾਲ ਸੁਣਨ ਵਾਸਤੇ, ਉਹ ਗੋਰਾ ਚਰਚ ਚ ਆਉਣ ਨੂੰ ਤਿਆਰ ਨਹੀਂ, ਪਰ ਉਹੀ ਗੋਰਾ ਉਹ ਦੂਜੇ ਪਾਸੇ $100 ਟਿਕਟ ਦੇ ਕੇ, ਫੀਸ ਦੇ ਕੇ ਮੋਟੀਵੇਸ਼ਨਲ ਸਪੀਕਰ ਨੂੰ ਸੁਣ ਜਾਂਦਾ, ਮੋਟੀਵੇਟ ਕਰਦਾ ਜਿਹੜਾ ਬੰਦਾ, ਉਹਨੂੰ $100 ਦੇ ਕੇ ਵੀ ਸੁਣ ਜਾਂਦਾ। ਤੇ ਜੇ ਇਹੀ ਕੰਮ ਚਰਚਾਂ ਦੇ ਵਿੱਚ ਹੋਵੇ, ਅਪਡੇਟ ਹੋਵੇ, ਹਰ ਚੀਜ਼ ਬਦਲੇ, ਤੇ ਅਗਲਾ ਪੈਸੇ ਲਾ ਕੇ ਕਿਉਂ ਜਾਵੇ? ਅਗਲੇ ਨੂੰ ਉਹੀ ਚੀਜ਼ ਉੱਥੇ ਮਿਲੇ। ਜੇ ਦਿਮਾਗ ਖੁੱਲਣ ਦੀ ਗੱਲ ਹੋਵੇ, ਆਪੇ ਹੀ ਸਾਰਾ ਕੁਝ ਬਦਲ ਗਿਆ। ਪਰ ਪੰਗਾ ਇਹ ਹੈ, ਸਾਡੇ ਬੰਦੇ ਨਾ ਅੜਦੇ ਆ, ਸਾਡੇ ਬੰਦੇ ਹੀ ਨਹੀਂ ਸਾਰੇ ਹੀ ਅੜਦੇ, ਇਹਨਾਂ ਗੱਲਾਂ ਨੂੰ ਸੋਚਣਾ ਨਹੀਂ ਚਾਹੁੰਦੇ। ਕਹਿੰਦੇ ਵੇਦ ਕਿਤੇਬ ਬਥੇਰੇ ਪੜ ਲੈ,
ਵੇਦ ਕਿਤੇਬ ਬਥੇਰੇ ਪੜ ਲੈ, ਆਪਣੇ ਆਪ ਨੂੰ ਪੜਿਆ ਨਾ। ਵੇਦ ਕਿਤੇਬ ਬਥੇਰੇ ਪੜ ਲੈ, ਆਪਣੇ ਆਪ ਨੂੰ ਪੜਿਆ ਨਾ। ਵੇਦ ਕਿਤੇਬ ਬਥੇਰੇ ਪੜ ਲੈ, ਆਪਣੇ ਆਪ ਨੂੰ ਪੜਿਆ ਨਾ। ਵੇਦ ਕਿਤੇਬ ਬਥੇਰੇ ਪੜ ਲੈ, ਆਪਣੇ ਆਪ ਨੂੰ ਪੜਿਆ ਨਾ।
ਪੜ ਲੈ, ਬੋਲਿਆ ਕਰੋ ਵਾਰੀ ਸਿਰ ਨਾ।
ਵੇਦ ਕਿਤੇਬ ਬਥੇਰੇ ਪੜ ਲੈ, ਆਪਣੇ ਆਪ ਨੂੰ ਪੜਿਆ। ਵੇਦ ਕਿਤੇਬ ਬਥੇਰੇ ਪੜ ਲੈ, ਆਪਣੇ ਆਪ ਨੂੰ ਪੜਿਆ। ਵੇਦ ਬਥੇਰੇ ਪੜ ਲੈ, ਆਪਣੇ ਆਪ ਨੂੰ ਪੜਿਆ।
ਪੜ ਲੈ ਗੱਜ ਕੇ ਬਈ ਵੇਦ,
ਆਪਣੇ ਆਪ ਪੜਿਆ।
ਮੰਦਰ ਮਸੀਤੀ ਭੱਜ ਭੱਜ ਵੜਦੇ ਮੰਦਰ, ਮਸੀਤੀ ਭੱਜ ਭੱਜ ਵੜਦੇ ਮੰਦਰ, ਮਸੀਤੀ ਭੱਜ ਭੱਜ ਵੜਦੇ, ਮਸੀਤੀ ਭੱਜ ਭੱਜ ਵੜਦੇ ਮੰਦਰ, ਮਸੀਤੀ ਭੱਜ ਭੱਜ ਵੜਦੇ ਮੰਦਰ, ਮਸੀਤੀ ਭੱਜ ਭੱਜ ਪੜਦੇ ਮੰਦਰ, ਮਸੀਤੀ ਭੱਜ ਭੱਜ ਵੜਦੇ ਤੂੰ, ਮਸੀਤੀ ਭੱਜ ਭੱਜ
ਭੱਜ ਭੱਜ ਵੜਦਾ ਆਪਣੇ ਅੰਦਰ ਵੜਿਆ ਨਾ ਵੇਦ ਕਦੇਵ ਬਥੇਰੇ ਪੜ ਲੈ ਆਪਣੇ ਆਪ ਨੂੰ ਫੜਿਆ
ਵੇਦ ਕਦੇਵ ਬਥੇਰੇ ਪੜ ਲੈ ਆਪਣੇ ਆਪ ਨੂੰ ਫੜਿਆ ਨਾ ਵੇਦ ਕਦੇਵ ਬਥੇਰੇ ਪੜ ਲੈ ਆਪਣੇ ਆਪ ਨੂੰ ਫੜਿਆ ਨਾ
ਵੇਦਕ ਦੇਵ ਬਥੇਰੇ ਪੜ ਲਏ ਆਪਣੇ ਆਪ ਨੂੰ ਫੜਿਆ
ਦੇਵ ਬਥੇਰੇ ਪੜ ਲਏ ਆਪਣੇ ਆਪ ਨੂੰ ਫੜਿਆ ਵੇਦਕ ਦੇਵ ਬਥੇਰੇ ਪੜ ਲਏ ਆਪਣੇ ਆਪ ਨੂੰ ਫੜਿਆ ਨਾ
ਕੰਮ ਕਰਨਾ ਹੈ ਸਾਡੇ ਅੰਦਰ ਵਾਲੇ ਖੂਹ ਨੂੰ ਪ੍ਰਗਟ ਕਰਨਾ ਬਾਹਰੋਂ ਪਾਣੀ ਹੈ ਕਿਸੇ ਵੀ ਗ੍ਰੰਥ ਦੀ ਜਿਹੜੀ ਤੁਸੀਂ ਮੱਤ ਲੈਂਦੇ ਆ ਨਾ ਉਹ ਬਾਹਰੋਂ ਉਹਨਾਂ ਪਾਤਸ਼ਾਹਾਂ ਦੀ ਧੁਰੇ ਧੁਰੇ ਚੋਂ ਆਇਆ ਅਸੀਂ ਬਾਣੀ ਨੂੰ ਸਮਝ ਕੇ ਆਪਣੇ ਧੁਰੇ ਨੂੰ ਪ੍ਰਗਟ ਕਰਨਾ ਕਾਮਨ ਸੈਂਸ ਆਪਣੀ ਸੈਂਸ ਪਰ ਗੱਲਾਂ ਸਾਰੀਆਂ ਨੌਨ ਸੈਂਸ ਕਮਲੇ ਵਾਲੀਆਂ ਕਰਦੇ ਆ ਜਿਹਦੇ 'ਚ ਕੋਈ ਸੈਂਸ ਹੀ ਨਹੀਂ ਬਣਦੀ ਹੁਣ ਜਦੋਂ ਆਪਣਾ ਦਿਮਾਗ ਕੰਮ ਕਰਨਾ ਕਿਹੜੇ ਟਾਈਮ ਤੇ ਕੀ ਫੈਸਲਾ ਹੁਣ ਹਾਲਾਤ ਕੀ ਨੇ ਸਮਾਂ ਕੀ ਮੰਗ ਕਰਦਾ ਜਵਾਨੀ ਕੀ ਸੋਚਦੀ ਬੱਚੇ ਕੀ ਸੋਚਦੇ ਉਹਨਾਂ ਲਈ ਹੁਣ ਕਿਵੇਂ ਹੁਣ ਗੰਢੀਰੇ ਦੀ ਐਗਜ਼ਾਮਪਲ ਕਿਵੇਂ ਦਈਏ ਅਗਲਾ ਤੇ ਗੇਮ ਹੱਥ 'ਚ ਫੜ ਕੇ ਬੈਠਾ ਹੁਣ ਇਹਦੇ ਬੱਚੇ ਨੂੰ ਕੀ ਸਮਝਾਈਏ ਕਿਵੇਂ ਸਮਝਾਈਏ ਤਕਨੀਕ ਕਿਹੜੀ ਵਰਤੀਏ ਉਹ ਸਾਰਾ ਕੁਝ ਸਾਨੂੰ ਸਮਝਣਾ ਪੈਣਾ ਵਕਤ ਨੂੰ ਵਿਚਾਰਨਾ ਪੈਣਾ ਸਿਚੁਏਸ਼ਨ ਬਦਲਦੀ ਰਹਿੰਦੀ ਹਾਲਾਤ ਬਦਲਦੇ ਰਹਿੰਦੇ ਸਥਿਤੀ ਬਦਲਦੀ ਰਹਿੰਦੀ ਪਰ ਉੱਥੇ ਆਪਣੇ ਆਪ ਨੂੰ ਨਾ ਮਨ ਬਦਲਣਾ ਪੈਂਦਾ ਬਾਬਾ ਜੀ ਕਹਿੰਦਾ ਇੱਕ ਬੈਠਾ ਸਾਧੂ ਕਿਤੇ ਉਹ ਕਹਿੰਦਾ ਉਹਦੇ ਕੋਲ ਸੇਵਕ ਆਇਆ ਕਹਿੰਦਾ ਮਹਾਰਾਜ ਮੈਂ ਨਾ ਤੁਹਾਨੂੰ ਦੱਸਣ ਆਇਆ ਵੀ ਇੱਕ ਗਾਂ ਦੇ ਗਿਆ ਕੋਈ ਬੰਦਾ ਸਾਨੂੰ ਉਹ ਕਹਿੰਦਾ ਚੰਗਾ ਹੋਇਆ ਦੁੱਧ ਪੀਆ ਮਤਲਬ ਚੰਗਾ ਹੋਇਆ ਦੁੱਧ ਪੀਆ ਮੌਜ ਲੱਗ ਗਈ ਛੇ ਕੁ ਮਹੀਨਿਆਂ ਬਾਅਦ ਉਹ ਫੇਰ ਆਇਆ ਇੱਕ ਦਿਨ ਕਹਿੰਦਾ ਜੀ ਉਹ ਫਲਾਣਾ ਬੰਦਾ ਗਾਂ ਲੈ ਗਿਆ ਆਪਣੀ ਫਿਰ ਕਹਿੰਦੇ ਚੰਗਾ ਹੋਇਆ ਗੋਏ ਕੂੜੇ ਤੋਂ ਬਚੇ ਹੁਣ ਕਮਾਲ ਦੀ ਗੱਲ ਇਹ ਹੈ ਸਥਿਤੀ ਉਦੋਂ ਕੁਝ ਹੋਰ ਸੀ ਉਦੋਂ ਵੀ ਆਪਣੇ ਆਪ ਨੂੰ ਸਾਂਭ ਲਿਆ ਕਹਿੰਦੇ ਕੋਈ ਨੀ ਦੁੱਧ ਪੀਆਂਗੇ ਤਾਂ ਦੂਜੀ ਵਾਰੀ ਆ ਕੇ ਕਿਸੇ ਨੇ ਕਿਹਾ ਲੈ ਗਿਆ ਆਪਣੀ ਕਹਿੰਦੇ ਛੱਡੋ ਕੋਈ ਨੀ ਗੋਏ ਕੂੜੇ ਤੋਂ ਜਾਨ ਛੱਡੀ ਮਤਲਬ ਸਥਿਤੀ ਬਦਲ ਗਈ ਤੇ ਆਪਣੇ ਆਪ ਨੂੰ ਵੀ ਬਦਲ ਲਿਆ ਹਾਲਾਤ ਮੁਤਾਬਕ ਆਪਣੇ ਆਪ ਨੂੰ ਬਦਲ ਲਿਆ ਹਰ ਸਿਚੁਏਸ਼ਨ ਵਿੱਚ ਹਰ ਹਾਲਾਤ ਵਿੱਚ ਅਗਲਾ ਕਹਿੰਦਾ ਇਹ ਕਿਵੇਂ ਬੜਾ ਹੁਣ ਜੇ ਸੁਣਨ ਵਾਲਿਆਂ ਨੇ ਪਤਾ ਕੀ ਸੋਚਣਾ ਐ ਤਾਂ ਨਹੀਂ ਬਦਲਿਆ ਜਾਂਦਾ ਇਹ ਤੇ ਗੱਲਾਂ ਹੀ ਨੇ ਯਾਰੋ ਬਦਲਿਆ ਜਾਂਦਾ ਕਿਉਂਕਿ ਜਿਹੜੇ ਹੱਲ ਕਈ ਵਾਰੀ ਅਸੀਂ ਬਦਲਣਾ ਚਾਹੁੰਦੇ ਨਹੀਂ ਧੀ ਹੈ ਦਿਲ ਦਾ ਟੁਕੜਾ ਅਗਲੇ ਨੇ ਚਾਵਾਂ ਨਾਲ ਪਾ ਲਈ ਲਾਡਾਂ ਨਾਲ ਪਾ ਲਈ ਰੀਝ ਨਾਲ ਪਾ ਲਈ ਕਿੰਨਾ ਪਿਆਰ ਕਰਦੀਆਂ ਲੜਕੀਆਂ ਧੀਆਂ ਇੰਨਾ ਪਿਆਰ ਕਰਦੀਆਂ ਪਰ ਜਵਾਨ ਕਰਕੇ ਅਸੀਂ 20-22-25 ਸਾਲ ਦੀ ਕਿਸੇ ਬਗਾਨੇ ਦੇ ਹੱਥ ਫੜਾ ਦਿੰਦੇ ਹਾਂ ਵੀ ਲੈ ਜਾ ਮਤਲਬ ਵਿਆਹ ਕਰ ਦਿੰਦੇ ਹਾਂ ਅਗਲੇ ਘਰ ਤੋੜ ਦਿੰਦੇ ਹਾਂ ਉਹ ਉਦੋਂ ਕਿਵੇਂ ਦਿਲ ਕੱਢਦੇ ਹਾਂ ਕਿਉਂਕਿ ਉਹ ਸਾਡਾ ਅਸੀਂ ਦਿਲ ਕੱਢਣਾ ਚਾਹੁੰਦੇ ਹਾਂ ਸਾਨੂੰ ਸਮਝ ਹੈ ਵੀ ਇੱਥੇ ਅਸੀਂ ਆਪਣੇ ਮਨ ਨੂੰ ਬਦਲਣਾ ਕਈ ਵਾਰ ਨਹੀਂ ਕਹਿਣਗੇ 18 ਸਾਲ ਦੇ ਹੁੰਦੇ ਨੇ ਬੱਚੇ ਘਰ ਹੀ ਛੱਡ ਜਾਂਦੇ ਨੇ ਵੀ ਤੇਰੀ ਧੀ 18-20 ਸਾਲ ਦੀ ਛੱਡ ਜਾਂਦੀ 25 ਸਾਲ ਦੀ ਬੱਚੇ ਤੇ ਸਭ ਦੀ ਛੱਡਦੇ ਨੇ ਹਾਂ ਤੇਰੀ ਇਕੱਲੀ ਧੀ ਜਾਂਦੀਆਂ ਧੀਆਂ ਵਿਆਹ ਦਿੰਦਾ ਉਹਨੇ ਅਗਲਿਆਂ ਦੇ ਮੁੰਡੇ ਵੀ ਚਲੇ ਜਾਂਦੇ ਨੇ ਤਿਆਰੀ ਹੈ ਆਪਣੇ ਆਪ ਦੀ ਆਪਣੇ ਆਪ ਨੂੰ ਵੇਖ ਲਿਆ ਵੀ ਸਥਿਤੀ ਕੀ ਹੈ, ਸਮਾਜ ਕੀ ਕਹਿੰਦਾ, ਹੁਣ ਸਾਨੂੰ ਆਪਣੀ ਸੋਚ ਬਦਲਣੀ ਪੈਣੀ ਹੈ। ਇਹ ਹਾਲਾਤ ਮੁਤਾਬਕ ਆਪਣੇ ਆਪ ਨੂੰ ਹੁਣ ਸਮਾਂ, ਉਦੋਂ ਸਮਾਂ ਹੋਰ ਸੀ, ਅੱਜ ਸਮਾਂ ਹੋਰ ਹੈ। ਅਕਲ ਵਾਲਾ ਬੰਦਾ ਉਹ ਹੈ, ਨਹੀਂ ਤੇ ਕਿਵੇਂ ਪਰੇਸ਼ਾਨੀਆਂ ਚ ਘਿਰਾਂਗੇ, ਬਚ ਜਾਵਾਂਗੇ, ਉਲਝ ਜਾਵਾਂਗੇ। ਜੇ ਨਾ ਇਹਨਾਂ ਗੱਲਾਂ ਨੂੰ ਅਸੀਂ ਸਮਝੇ ਨਾ ਤੇ ਸਾਰੇ ਦੇ ਸਾਰੇ ਉਲਝਾਂਗੇ। ਛੱਡੋ ਆਪਾਂ ਗੱਲਾਂ ਕਰੀਏ, ਆਪਾਂ ਗੱਲਾਂ ਕਰੇ ਪੰਥ ਦੀ, ਵੀ ਪੰਥ ਧਰਮ ਪਛੜ ਜਾਣਗੇ, ਉਹਨਾਂ ਦੀ ਗੱਲ ਛੱਡੋ। ਆਪਾਂ ਘਰਾਂ 'ਚ ਰਹਿਣ ਵਾਲੇ ਹਾਂ, ਅਸੀਂ ਵੀ ਪਛੜ ਜਾਵਾਂਗੇ ਜੇ ਨਾ ਦਿਮਾਗ ਕੰਮ ਕੀਤਾ। ਲੜਕੀਆਂ ਨੇ ਪੜ੍ਹਨ ਜਾਣਾ ਹੈ, ਕਾਲਜਾਂ 'ਚ ਜਾਣਾ ਹੈ, ਯੂਨੀਵਰਸਿਟੀਆਂ 'ਚ ਜਾਣਾ ਹੈ, ਕੈਨੇਡਾ ਅਮਰੀਕਾ 'ਚ ਪੜ੍ਹਨ ਜਾਣਾ, ਦਿਲ ਜਿਗਰੇ ਵੱਡੇ ਕਰਨੇ ਪੈਣੇ ਹੈ। ਮੁੰਡਿਆਂ ਨੇ ਵਿਆਹੇ ਜਾਣਾ, ਹਰ ਸੋਚ ਬਦਲੀ ਪਈ ਹੈ, ਸਾਰੀ ਸਾਰਾ ਕੁਝ ਹੀ ਬਦਲਿਆ ਪਿਆ ਹੈ। ਸਥਿਤੀ ਬਦਲ ਗਈ ਤੇ ਮਨ ਬਦਲਣਾ ਪੈਣਾ, ਹਰ ਚੀਜ਼ ਹੀ ਬਦਲ ਰਹੀ ਹੈ। ਤੇ ਜੇ ਨਹੀਂ ਹੋਏਗਾ ਤੇ ਉਲਝ ਜਾਵਾਂਗੇ, ਗਿਆਨ ਨਾ ਮਿਲਿਆ ਪਰੇਸ਼ਾਨ ਹੋ ਜਾਵਾਂਗੇ ਸਮਝ ਦੀ। ਤਾਂ ਕਰਕੇ ਇੱਕ ਸ਼ਬਦ ਸੁਣ ਲੈਂਦੇ ਆਪਾਂ, ਆਪਣੇ ਆਪ ਨਾਲ ਗੱਲ ਕਰੀਏ। ਭਗਤ ਨਾਮਦੇਵ ਜੀ ਦਾ ਸ਼ਬਦ ਹੈ, ਕੈਸੇ ਮਨ ਤਰਹੇਗਾ ਰੇ ਸੰਸਾਰ ਸਾਗਰ ਵਿਖੇ ਕੋ ਬਨਾ। ਇਹ ਸ਼ਬਦ ਜਿਹੜਾ ਭਗਤ ਨਾਮਦੇਵ ਜੀ ਮਹਾਰਾਜ ਦਾ ਸ਼ਬਦ ਹੈ, ਲੋ ਸਾਰੇ ਜਣੇ ਰਲ ਕੇ ਪੜ੍ਹ ਲਓ ਵੀ ਕਿਵੇਂ ਤਰਾਂਗੇ। ਇਹ ਆਪਣੇ ਆਪ ਨੂੰ ਸਵਾਲ ਕਰੀਏ ਵੀ ਇਸ ਸਿਚੁਏਸ਼ਨ ਵਿੱਚ ਭਲਾ ਕਿਵੇਂ ਹੋਊ ਸਾਡਾ। ਕਦੋਂ ਹੁਣ ਆਪਾਂ ਨੂੰ ਪਤਾ ਸੀ ਵੀ ਲੋਕਡਾਊਨ ਹੋਣਾ, ਇਹਦੀ ਕੋਈ ਤਿਆਰੀ ਹੈਗੀ? ਹੁਣ ਏਦਾਂ ਦੇ ਮਸਲੇ ਪਤਾ ਨਹੀਂ ਜ਼ਿੰਦਗੀ 'ਚ ਕਿੰਨੇ ਕੁ ਆ ਸਕਦੇ, ਕੀ ਹੋ ਸਕਦਾ। ਮਤਲਬ ਜੇ ਸਮਝ ਨਾ ਹੋਈ ਤੇ ਕਿਵੇਂ ਗੱਲ ਬਣੂ। ਹਾਲਾਤਾਂ ਨੂੰ ਤਰ ਤਰ ਜਾਣਾ, ਲੰਘ ਜਾਣਾ। ਆਪਾਂ ਕਹਿੰਦੇ ਫਲਾਣੀ ਮੁਸ਼ਕਲ 'ਚੋਂ ਬੰਦਾ ਲੰਘ ਗਿਆ, ਜਿਹੜਾ ਤਰਨ ਦੀ ਗੱਲ ਹੈ, ਪਾਰ ਲੰਘਣ ਦੀ ਗੱਲ ਹੈ। ਇਹ ਹਰ ਹਾਲਾਤਾਂ 'ਚੋਂ ਮੈਂ ਲੰਘਾਂਗਾ ਕਿਵੇਂ, ਜਿਹੜਾ ਤਰਨ ਦੀ ਗੱਲ ਅਰਥ ਇਹ ਹੈ ਵੀ ਇਸ ਸਿਚੁਏਸ਼ਨ 'ਚੋਂ ਕਿਵੇਂ ਲੰਘਾਂਗਾ, ਇਸ ਹਾਲਾਤ 'ਚੋਂ ਕਿਵੇਂ ਲੰਘਾਂਗਾ। ਬੜੇਪਾ ਸਾਰਿਆਂ 'ਤੇ ਆਉਣਾ, ਬੜੇਪੇ ਵੇਲੇ ਫਿਰ ਕਿੱਦਾਂ ਸੋਚਣਾ, ਮੌਤ ਵੇਲੇ, ਮਤਲਬ ਜਿਹੜੇ ਜਿਹੜੇ ਬਿਮਾਰੀ ਦੇ ਹਾਲਾਤ ਆ ਸਕਦੇ ਆ। ਕੀ ਪਤੀ ਪਤਨੀ 'ਚੋਂ ਇੱਕ ਨੇ ਪਹਿਲਾਂ ਨਹੀਂ ਮਰਨਾ, ਫਿਰ ਵਿਛੋੜੇ 'ਤੇ ਖੜਨੀ ਹੈ ਗੱਲ, ਸੰਸਕਾਰ ਕਿਵੇਂ ਕਰਨਾ, ਉਸ ਹਾਲਾਤ 'ਚੋਂ ਮੈਂ ਕਿਵੇਂ ਤਰਨਾ। ਮਾਂ ਪਿਓ ਨੂੰ ਜਿਨ੍ਹਾਂ ਨੂੰ ਇੰਨਾ ਪਿਆਰ ਕਰਦੇ ਆ, ਉਹਨਾਂ ਦੀ ਸੰਸਕਾਰ 'ਤੇ ਕਿੱਦਾਂ ਫਿਰ ਲੰਬੂ ਕਿੱਦਾਂ ਲਾਉਣਾ, ਮਤਲਬ ਇਹਦੀ ਤਿਆਰੀ। ਮੈਂ ਤਰਾਂਗਾ ਕਿਵੇਂ ਜੇ ਅਗਲ ਨਾ ਹੋਈ ਮੈਨੂੰ, ਮੈਂ ਪਾਰ ਲੱਗਾਂਗਾ ਕਿੱਦਾਂ, ਮੈਂ ਤੇ ਫਸ ਜਾਣਾ। ਪਾਰ ਲੱਗਣ ਦਾ ਮਤਲਬ ਹੈ ਆਪਾਂ ਮੁਸ਼ਕਲ 'ਚੋਂ ਕਿਵੇਂ ਲੰਘਾਂਗਾ, ਪਾਰ ਲੰਘਣਾ ਮਤਲਬ ਜ਼ਿੰਦਗੀ 'ਚ ਬੜੀਆਂ ਮੁਸ਼ਕਲਾਂ ਆਉਣੀਆਂ 'ਚੋਂ ਕਿਵੇਂ ਲੰਘਾਂਗਾ ਜੇ ਮੇਰੇ ਕੋਲ ਅਕਲ ਨਾ ਹੋਈ, ਜੇ ਮੈਂ ਸਮਝਦਾਰ ਨਾ ਹੋਇਆ। ਇਹ ਤੇ ਸ਼ੁਕਰ ਹੈ ਨਾਮਦੇਵ ਜੀ ਕਹਿੰਦੇ ਮੈਨੂੰ ਲੋਕੀ ਛੋਟੀ ਜਾਤ ਵਾਲਾ ਦੱਸਦੇ ਆ, ਪਰ ਮੈਨੂੰ ਸਮਝ ਆ ਗਈ, ਮੈਂ ਤੁਰ ਪਿਆ, ਮੈਂ ਤੇ ਵੱਡਾ ਹੋ ਗਿਆ, ਮੈਨੂੰ ਤੇ ਅਕਲ ਆ ਗਈ, ਮੈਨੂੰ ਪਾਰ। ਮੈਂ ਤੇ ਟੈਨਸ਼ਨ ਵਿੱਚ ਸੀ ਕਿ ਬਣੂ ਕੀ, ਪਰ ਹੁਣ ਆ ਗਿਆ ਸਵਾਦ। ਹਾਂ ਸੁਣ ਲਓ ਸ਼ਬਦ ਸਾਰ, ਜਿੰਨੇ ਸੁਣਨ ਵਾਲੇ ਆ ਭਾਈ ਘਰਾਂ 'ਚੋਂ ਵੀ ਧਿਆਨ ਨਾਲ ਸੁਣਿਆ ਕਰੋ, ਸ਼ਬਦ ਵੇਲੇ ਭੱਜਿਆ ਨਾ ਕਰੋ, ਬਾਣੀ ਵੀ ਸੁਣਿਆ ਕਰੋ।
ਕੈਸੇ ਮਨ ਤਰੇਗਾ ਰੇ ਸੰਸਾਰ ਸਾਗਰ ਵਿਖੇ ਕੋ ਬਨਾ। ਕੈਸੇ ਮਨ ਤਰੇਗਾ ਰੇ ਸੰਸਾਰ ਸਾਗਰ ਵਿਖੇ ਕੋ ਬਨਾ। ਕੈਸੇ ਮਨ ਤਰੇਗਾ ਰੇ ਸੰਸਾਰ ਸਾਗਰ ਵਿਖੇ ਕੋ ਬਨਾ। ਝੂਠੀ ਮਾਇਆ ਦੇਖ ਕੇ, ਝੂਠੀ ਮਾਇਆ ਦੇਖ ਕੇ ਭੁੱਲ ਰੇ ਮਨਾ, ਭੁੱਲ ਰੇ ਮਨਾ। ਕੈਸੇ ਮਨ ਤਰੇਗਾ ਰੇ ਸ संसार सागर विखै को बना कैसे मन तरेगा रे संसार सागर विखै को बना विखै को बना
संसार सागर तो फट थोड़ा ज्ञान फुल का काम करता बेड़ी का काम करता अकल वाला बंदा हर मुश्किल चो ही तर जाता हर मुश्किल ही हर मुश्किल लंघता ही तुरै जाता कोई मुश्किल नहीं अगे अड़ खड़ती किवें तरांगा हां जी
पार जे चीन सी आसा ते ना पाप सी आसा ते ना पाप सी रामा पगते जेतिया ले अचिंत मन राखसी अचिंत मन राखसी झूठी माया देख के झूठी माया देख के उतारे मना रे मना कैसे मन धरेगा रे संसार दिखे को मना कैसे मन धरेगा रे संसार सागर दिखे को बना को बना जीपे के घर जन्म देला गुरु उपदेश प्रसाद नामा हार बेतला नामा हार बेतला झूठी माया देख के झूठी माया देख के उदारे मना ऐसे मन तरेगा रे संसार सागर दिखे को बना कैसे मन तरेगा रे संसार सागर को बना दिखे 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 को बना कैसे मन तरे
गारी संसार सागर बिखे को बना बिखे को बना बिखे को बना
ਮਨਾ ਮੇਰਿਆ ਇਹ ਤੇ ਵਕਾਰਾਂ ਦਾ ਪਾਣੀ ਹੈ ਵਕਾਰ ਹੀ ਵਕਾਰ ਨੇ ਘੇਰੀ ਰੱਖਣਗੇ ਕਦੇ ਕਾਮ ਫਸਾ ਲੂ ਕਦੇ ਕ੍ਰੋਧ ਕਦੇ ਲੋਭ ਕਦੇ ਮੋਹ ਕਦੇ ਹੰਕਾਰ ਇਹ ਤੇ ਫਸ ਜਾਏਗਾ ਤਿਤ ਸਰਵਰੜ ਹੈ ਭਈਲੇ ਨੇ ਵਾਸਾ ਇਹ ਤੇ ਸਰਵਰੀ ਸਰੋਵਰੀ ਏਦਾਂ ਦਾ ਇਹ ਤੇ ਤਲਾਬ ਹੀ ਇਦਾਂ ਦਾ ਇੱਥੇ ਜਿਹਦੇ ਵਿੱਚ ਆਏ ਪਾਣੀ ਪਾਵਕ ਤਿੰਨ ਹੈ ਇਹ ਤੇ ਅੱਗ ਹੈ ਇਹਦੇ ਤੇ ਪਾਣੀ ਦੀ ਥਾਂ ਤੇ ਅੱਗ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੇਂ ਦੱਜੇ ਨਾਨਕ ਤਰੀਏ ਕਰਮੀ ਲੱਗ ਕਹਿੰਦੇ ਇਹ ਤੇ ਕਰਮੀ ਲੱਗ ਕੇ ਜੇ ਬਖਸ਼ਿਸ਼ ਨਾਲ ਜੁੜ ਗਏ ਤੇ ਤਰ ਗਏ ਨਹੀਂ ਤੇ ਬੜਾ ਔਖਾ ਕਹਿੰਦੇ ਇਹਦੇ ਇੱਕ ਥੋੜਾ ਆ ਤਿਤ ਸਰਵਰੜ ਹੈ ਭਈਲੇ ਨਿਵਾਸਾ ਪਾਣੀ ਪਾਵਕ ਤਿੰਨੇ ਕੀ ਪੰਕਜ ਮੋਹ ਪਗ ਨਹੀਂ ਚੱਲਦਾ ਕਹਿੰਦੇ ਐਸਾ ਚਿੱਕੜ ਇਹਦੇ ਵਿੱਚ ਮੋਹ ਦਾ ਇਹਦੇ ਚ ਮੋਹ ਐਸਾ ਪੈਂਦਾ ਬੰਦੇ ਦਾ ਫਸਦਾ ਇੱਦਾਂ ਭੈੜਾ ਹਮ ਦੇਖਾ ਤਹਿ ਡੂਬੀ ਕਹਿੰਦੇ ਅਸੀਂ ਵੇਖਿਆ ਇੱਕ ਤਾਂ ਥੋੜਾ ਇੱਥੇ ਤੇ ਵੱਡੇ ਵੱਡੇ
ਡੁੱਬਦੇ ਮੈਂ ਵੇਖੇ ਨੇ ਮੋਹ ਦੇ ਚਿੱਕੜ ਵਿੱਚ ਫਸ ਗਏ ਨੇ ਜਿਹੜੇ ਡੁੱਬਦੇ ਮੈਂ ਵੇਖੇ ਨੇ ਮੋਹ ਦੇ ਚਿੱਕੜ ਵਿੱਚ ਫਸ ਗਏ ਨੇ ਚਿਕੜ ਵਿੱਚ ਫਸ ਗਏ ਡੁੱਬਦੇ ਮੈਂ ਵੇਖੇ ਬਹੁਤ ਚਿਕੜ ਵਿੱਚ ਫਸ ਗਏ ਜਿਹੜੇ ਵੇਖੇ
ਵਾਰੀ ਸਿਰ ਬਈ ਬੋਲੋ ਗਾ ਜੀ
ਡੁੱਬਦੇ ਹੀ ਵੇਖੇ ਨੇ ਉਸ ਚਿੱਕੜ ਵਿੱਚ ਫਸ ਗਏ ਜਿਹੜੇ ਡੁੱਬਦੇ ਮੈਂ ਵੇਖੇ ਨੇ ਉਸ ਚਿੱਕੜ ਵਿੱਚ ਫਸ ਗਏ ਜਿਹੜੇ ਵੇਖੇ ਨੇ ਉਸ ਚਿੱਕੜ ਵਿੱਚ ਫਸ ਗਏ ਜਿਹੜੇ
ਫਸ ਗਏ ਜਿਹੜੇ ਉਹਦੇ ਚਿੱਕੜ ਵਿੱਚ ਫਸ ਗਏ
ਵੇਖੇ ਨੇ ਜਿਹੜੇ ਮੋਦ ਟਿਕਟ ਵਿੱਚ
ਪੰਕਜ ਉਹ ਪਗ ਨਹੀਂ ਚੱਲਦਾ ਹਮ ਦੇਖਾ ਲਹਿ ਡੂਬੀ ਅਲੇ। ਹੁਣ ਜਿਹੜਾ ਭਗਤ ਨਾਮਦੇਵ ਸਾਹਿਬ ਦਾ ਬਚਨ ਹੈ ਉਹ ਕਹਿੰਦੇ ਵੀ ਕੈਸੇ ਮਨ ਤਰਹੇਗਾ ਰੇ ਸੰਸਾਰ ਸਾਗਰ ਬਿਖੇ ਕੋ ਬਣਾ। ਕਹਿੰਦੇ ਤਰੇਗਾ ਕਿਵੇਂ ਵਕਾਰਾਂ ਦਾ ਤੇ ਹੜ ਆਇਆ ਪਿਆ ਸਾਰੇ ਪਾਸੇ ਇੰਨਾ ਖਲਾਰਾ ਪਿਆ ਨਿਕਲੇਗਾ ਕਿਵੇਂ। ਜੇ ਕੋਈ ਨਿਕਲਣ ਵਾਲਾ ਹੁੰਦਾ ਵੀ ਇਹ ਦੂਜੇ ਕਹਿੰਦੇ ਤੂੰ ਪਾਗਲ ਹੋਇਆ ਤੂੰ ਕਮਲਾ ਹੋਇਆ ਏਦਾਂ ਕਿਵੇਂ ਹੋ ਜਾਏਗਾ। ਜਿਹੜੇ ਦੂਜੇ ਫਸੇ ਆ ਉਹ ਕਿੱਥੇ ਨਿਕਲਣ ਦਿੰਦੇ ਆ। ਜੇ ਬੰਦਾ ਟਰਾਈ ਵੀ ਕਰੇ ਵੀ ਚੱਲ ਮੈਂ ਰਹਿਣ ਦੇਣਾ ਛੱਡੋ ਪੜੇ ਵੀ ਸਵਾਰਥ ਹਾਵੀ ਨਾ ਹੋਵੇ। ਬਾਕੀ ਦੇ ਕਹਿੰਦੇ ਕਮਲਾ ਇੱਕ ਰਿਸ਼ਵਤ ਨਾ ਲਵੇ ਬਾਕੀ ਦੇ ਕਹਿੰਦੇ ਕਿਉਂ ਨੀ ਲੈਂਦਾ ਤੂੰ ਤੇ ਪਾਗਲ ਹੋਇਆ। ਟੱਬਰ ਹੀ ਕਹਿਣ ਲੱਗ ਜਾਂਦਾ ਫਲਾਣੇ ਨੇ ਤੇ ਕੋਠੀ ਪਾਲੀ ਤੂੰ ਕਿਉਂ ਨੀ ਪਾਉਂਦਾ ਤੈਨੂੰ ਜ਼ਿਆਦਾ ਠੇਕਾ ਲਿਆ ਤੂੰ ਏਦਾਂ ਨੀ ਕਹਿੰਦੇ ਹੁੰਦੇ ਵੀ ਤੂੰ ਇਕੱਲੇ ਨੀ ਠੇਕਾ ਲਿਆ ਵੀ ਤੂੰ ਇਕੱਲੇ ਹੀ ਪ੍ਰਧਾਨ ਬਣਿਆ ਫਿਰ ਤਾਂ ਤੂੰ ਹਰੇਕ ਜਗ੍ਹਾ ਜ਼ਰੂਰੀ ਤੰਗ ਫਸਾਉਣੀ ਹੁੰਦੀ ਤੂੰ ਛੱਡ ਪਰੇ। ਜੇ ਕੋਈ ਬੰਦਾ ਨਿਕਲਣਾ ਚਾਹਵੇ ਜਿਹੜੇ ਫਸੇ ਆ ਉਹ ਨੀ ਨਿਕਲਣ ਦਿੰਦੇ। ਉਹ ਕਹਿੰਦੇ ਜਿੱਦਾਂ ਅਸੀਂ ਫਸ ਗਏ ਏਦਾਂ ਹੀ ਫਸਿਆ ਰਹਿ। ਪਰ ਇੱਥੇ ਨਾ ਭਗਤ ਨਾਮਦੇਵ ਜੀ ਕਹਿੰਦੇ ਵੀ ਤਰੀਕਾ ਮਿਲ ਗਿਆ ਮੈਂ ਤੇ ਹੈਰਾਨ ਹਾਂ ਵੀ ਮੈਂ ਬਚ ਕਿਵੇਂ ਗਿਆ। ਕਹਿੰਦੇ ਭਾਵੇਂ ਮੈਂ ਜੰਮਿਆ ਤੇ ਸੀ ਛੀਪਿਆਂ ਦੇ ਘਰ ਪਰ ਵੇਖੋ ਕਹਿੰਦੇ ਮੈਂ ਇਸ ਰਾਹ ਤੁਰਿਆ ਤੇ ਮਨ ਬਦਲ ਗਿਆ। ਸੋਚਦਾ ਮੈਂ ਵੀ ਸੀ ਵੀ ਕੈਸੇ ਮਨ ਤਰਹੇਗਾ ਰੇ ਸੰਸਾਰ ਸਾਗਰ ਬਿਖੇ ਕੋ ਬਣਾ ਝੂਠੀ ਮਾਇਆ ਦੇਖ ਕੇ ਭੁੱਲਾ ਰੇ ਮਤਲਬ ਕਰਾਂਗਾ ਕੀ। ਸ਼ੁਰੂ ਤੋਂ ਪੰਕਤੀਆਂ ਜਿਹੜੀਆਂ ਪੜੀਆਂ ਸ਼ੁਰੂ ਤੋਂ ਸ਼ਬਦ ਸੁਣ ਪਾਰ ਬ੍ਰਹਮ
ਪਾਰ ਬ੍ਰਹਮ ਜੇ ਜੀਨ ਸੀ ਆਸਾ ਤੇ ਨਾ ਭਾਵ ਸੀ।
ਕਹਿੰਦੇ ਜੋ ਮਨੁੱਖ ਪਰਮਾਤਮਾ ਨਾਲ ਜਾਣ ਪਛਾਣ ਬਣਾ ਲੈਂਦਾ ਨਾ ਉਹ ਹੋਰ ਹੋਰ ਆਸਾਂ ਜਿਹੜੀਆਂ ਨੇ ਨਾ ਇੱਛਾਵਾਂ ਉਹਦੀਆਂ ਕਾਬੂ ਚ ਆ ਜਾਂਦੀਆਂ। ਲੋੜ ਤੋਂ ਵੱਧ ਇੱਛਾਵਾਂ ਨਹੀਂ ਪਾਲਦਾ। ਆਪਣਾ ਪਤਾ ਹੁੰਦਾ ਇੰਨੀ ਕੁ ਮੈਂ ਜੋਗਾ। ਇੱਕ ਬੰਦੇ ਹੁੰਦੇ ਆ ਜਿਹਨਾਂ ਨੂੰ ਪਤਾ ਹੁੰਦਾ ਵੀ ਮੈਂ ਇੰਨਿਆਂ ਕੁ ਕਰਨ ਜੋਗਾ ਮੇਰੀ ਆਸ ਮੇਰੇ ਕਰਨ ਦੇ ਹਿਸਾਬ ਨਾਲ ਹੋਵੇ। ਹੁਣ ਮੰਨ ਲਓ ਇੱਕ ਬੰਦਾ 40,000 ਰੁਪਈਆ ਤਨਖਾਹ ਮਿਲਦੀ ਹੈ ਉਹਦੇ ਆਸ ਹੈ ਕਿ ਮੈਂ 4,00,000 ਦੀ ਗੱਡੀ ਲਿਆਉਣੀ ਹੈ ਮੈਂ ਡਾਊਨ ਪੇਮੈਂਟ ਦੇ ਦੂੰ ਤੇ ਮਹੀਨੇ ਦੀ 5,000 ਕਿਸ਼ਤ ਮੈਂ ਦੇ ਸਕਦਾ ਕਿਉਂਕਿ ਮੇਰੀ 40,000 ਤਨਖਾਹ। ਉਹਨੂੰ ਆਪਣੀ ਔਕਾਤ ਦੇ ਹਿਸਾਬ ਨਾਲ ਆਸ ਜਿਹੜੀ ਹੈ ਉਹ ਲਾ ਸਕਦਾ। ਪਰ ਜਿਹੜਾ ਬੰਦਾ ਕਮਲਾ ਹੀ ਹੋਊ ਨਾ ਵੀ ਤਨਖਾਹ ਕਿੰਨੀ ਹੈ ਕਹਿੰਦੇ 5,000 ਤੇ ਗੱਡੀ ਲਿਆਵੇ 4,00,000 ਕਹਿੰਦਾ ਡਾਊਨ ਪੇਮੈਂਟ ਦੇਣੀ ਹੈ ਤੇ 5,000 ਮੈਂ ਕਿਸ਼ਤ ਭਰਾਂਗੇ। ਆਪਾਂ ਫਿਰ ਕਹਿੰਦੇ ਚਾਦਰ ਵੇਖ ਕੇ ਆਸ ਬਣਾ ਨਾ ਪੈਰ ਪਸਾਰ ਆਸ ਉਨੀ ਰੱਖ ਜਿੰਨੀ ਸਾਡੀ ਯੋਗਤਾ ਹੋਵੇ। ਇੰਨੇ ਕੁ ਜੋਗਾ ਇੰਨਾ ਕੁ ਕਰ ਸਕਦਾ ਉਨੀ ਕੁ ਆਸ ਰੱਖਾਂਗੇ ਸੌਖੇ ਰਹਾਂਗੇ। ਹੁਣ ਆਸ ਜੇ ਵੱਡੀ ਪਾਲ ਲਈ ਜੋਗੇ ਆ ਕੋਈ ਹੁਣ 1,00,000 ਤਨਖਾਹ ਲੈਂਦਾ ਉਹ 1,00,000 ਵਾਲਾ ਲਈ ਫਿਰ ਕੋਈ ਗੱਲ ਨਹੀਂ। ਕੋਈ 10,00,000 ਵੀ ਲੈਂਦਾ ਇੱਥੇ 10 ਕਰੋੜ ਮਹੀਨੇ ਦੀ ਇਨਕਮ ਵਾਲੇ ਬੰਦੇ ਵੀ ਹੈਗੇ ਆ ਅਗਲਾ ਭਾਵੇਂ ਜਹਾਜ਼ ਲਈ ਫਿਰੇ। ਸਾਡੀ ਆਸ ਹੈ ਜਿਹੜੀ ਡਿਮਾਂਡ ਹੈ ਜਿਹੜੀ ਸਾਡੀ ਔਕਾਤ ਦੇ ਵਿੱਚ ਹੋਣੀ ਚਾਹੀਦੀ ਵੱਧ ਨਹੀਂ। ਤੇ ਜੇ ਆਸ ਵਧਾਉਣੀ ਹੈ ਤੇ ਫਿਰ ਔਕਾਤ ਵੀ ਵਧਾਉਣੀ ਪੈਣੀ ਹੈ। ਵੀ ਡਿਮਾਂਡ ਵੱਡੀ ਚਾਹੀਦੀ ਹੈ ਤੇ ਫਿਰ ਕੰਮ ਵੀ ਵੱਡੇ ਵੱਡੇ ਕਰਨੇ ਪੈਣੇ ਮਿਹਨਤ ਵੀ ਉਨੀ ਕਰਨੀ ਪੈਣੀ। ਪ੍ਰੋਬਲਮ ਉਸ ਆਸ ਤੋਂ ਹੈ ਜਿਹੜੀ ਔਕਾਤ ਤੋਂ ਵੱਧ ਲਾ ਲਈ ਜਾਂਦੀ ਹੈ। ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨੇ ਪੂਰੀਆਂ, ਇਹ ਉਹ ਆਸ ਹੈ ਜਿਹੜੀ ਔਕਾਤ ਤੋਂ ਵਧੀ ਹੈ। ਇਦਾਂ ਤੇ ਹੁਣ ਆਸ ਤੇ ਹੁੰਦੀ ਹੈ ਵੀ ਆਹ ਕੰਮ ਕਰ ਲੈਣਾ, ਪਰ ਓਨਾ ਕੁ ਸੋਚੋ ਜਿੰਨਾ ਕੁ ਕਰ ਸਕਦੇ ਆ। ਲੋੜ ਤੋਂ ਵੱਧ ਪੈ ਗਿਆ ਪੰਗਾ ਫਿਰ ਜੱਪ ਛੱਡ, ਇੰਨੀ ਕੁ ਆਸ ਵੀ ਹਾਂ ਇੰਨਾ ਕੁ ਕਰ ਸਕਦੇ ਹਾਂ ਬਸ। ਜੇ ਅਸੀਂ ਪੰਗਾ ਲੈ ਲਿਆ ਵੀ ਬਈ ਐ ਕਰਦਿਆਂਗੇ ਐ ਕਰਦਿਆਂਗੇ, ਉੱਥੇ ਫਿਰ ਨਿਰਾਸ਼ਤਾ ਆਉਣੀ ਹੈ ਵੀ ਆ ਤੇ ਹੋਇਆ ਨੀ, ਹੁਣ ਚੱਕ ਦਿਆਂਗੇ ਫੱਟੇ ਐ ਕਰਦਿਆਂਗੇ। ਮਤਲਬ ਜਿਹੜਾ ਪਤਾ ਹੋਵੇ ਵੀ ਚੱਕ ਸਕਦੇ ਆ ਉਹਨਾਂ ਕੋ ਵੀ ਇੰਨੇ ਕੁ ਫੱਟੇ ਚੱਕ ਦਾਂਗੇ, ਪਰ ਵੱਧ ਨਹੀਂ ਆਸ ਉਹਨੀ ਗਲਾਣੀ। ਨਹੀਂ ਤੇ ਸਾਡੀਆਂ ਡਿਮਾਂਡਸ ਜਿਹੜੀਆਂ ਨੇ ਸਾਡੀਆਂ ਇੱਛਾਵਾਂ ਹੀ ਸਾਡਾ ਸੱਤਿਆਨਾਸ਼ ਕਰ ਦੇਣਗੀਆਂ, ਨੀਂਦ ਹਰਾਮ ਕਰ ਦੇਣਗੀਆਂ, ਤੰਗ ਕਰਨਗੀਆਂ। ਤਾਂ ਹੀ ਮੈਂ ਉਦੋਂ ਵੀ ਗੱਲ ਕੀਤੀ ਸੀ ਇੱਕ ਦਿਨ ਵੀ ਬੱਚਾ ਪਾਲ ਰਹੇ ਆ ਸਾਂਭ ਰਹੇ ਆ, ਇਹ ਨਾ ਸੋਚੋ ਵੀ ਇਹ ਤੇ ਐਨ ਕਰਦੂ ਵੱਡਾ ਹੋਇਆ। ਜੇ ਨਾ ਪੂਰੀ ਹੋਈ ਫਿਰ ਪ੍ਰੋਬਲਮ ਬੱਚੇ ਤੋਂ ਜ਼ਿਆਦਾ ਨਹੀਂ ਹੋਣੀ, ਸਾਡੀ ਪਰੇਸ਼ਾਨੀ ਸਾਡੀ ਆਸ ਵੀ ਇਹ ਤੇ ਐਂ ਹੋ ਗਿਆ, ਮੈਂ ਤੇ ਐਂ ਸੋਚਿਆ ਸੀ, ਐਂ ਕਿਉਂ ਹੋ ਗਿਆ। ਓਨਾ ਕੁ ਰੱਖਣਾ ਚਾਹੀਦਾ ਜਿੰਨਾ ਕੁ ਸਾਨੂੰ ਪਤਾ ਵੀ ਇੰਨਾ ਕੁ ਯੁੱਗ ਆਇਆ, ਇੰਨਾ ਕੁ ਕਰ ਦੂ, ਇੰਨਾ ਕੁ ਰੱਖੀ ਵੀ 10,000 ਤੱਕ ਕਮਾ ਲਓ ਚਲੋ। ਪਰ ਜੇ ਪੰਗਾ ਲੈ ਲਿਆ ਵੀ ਲੱਖ ਲਿਆਊਏ ਤੇ ਐਂ ਕਰ ਦੂ ਐਂ, ਉਹ ਜੇ ਨਾ ਪੂਰੀਆਂ ਹੋਈਆਂ ਫਿਰ ਦੁਖੀ ਹੋਈ ਜਾਂਦੇ। ਤਾਂ ਕਰਕੇ ਓਨੇ ਕਹਿੰਦੇ ਜਿਹੜਾ ਬੰਦਾ ਪਰਮਾਤਮਾ ਨਾਲ ਜਾਣ ਪਛਾਣ ਬਣਾ ਲੈਂਦਾ, ਰੱਬ ਨੂੰ ਸਮਝ ਲੈਂਦਾ, ਪਾਰ ਬ੍ਰਹਮ ਜੇ ਚੀਨ ਸੀ ਆਸਾ ਤੇ ਨਾ ਭਾਵ ਸੀ, ਕਹਿੰਦੇ ਹੋਰ ਹੋਰ ਉਹਦੀ ਆਸਾ ਹੀ ਖਤਮ ਹੋ ਜਾਂਦੀ। ਲੋੜ ਤੋਂ ਵੱਧ ਡਿਮਾਂਡਸ ਜਿਹੜੀਆਂ ਨੇ ਇੱਛਾਵਾਂ ਉਹਦੀਆਂ ਕੰਟਰੋਲ ਚ ਆ ਜਾਂਦੀਆਂ, ਕਾਬੂ ਚ ਆ ਜਾਂਦੀਆਂ। ਲੋੜ ਤੋਂ ਵੱਧ ਨਹੀਂ ਫਿਰ ਪਾਗਲਾਂ ਵਾਂਗੂ ਸੋਚਦਾ ਉਹਨਾਂ ਜਿੰਨੀ ਕੁ ਲੋੜ ਹੈ ਵੀ ਇੰਨਾ ਕੁ ਕਰ ਸਕਦੇ ਹਾਂ। ਬਈ 30,000 ਦੀ ਤਨਖਾਹ ਲੈ ਰਿਹਾ ਕੰਮ ਟਰੱਕ ਚਲਾ ਰਿਹਾ ਮੈਂ, ਚਲੋ 40 ਕਰ ਲੂ 50 ਕਰ ਲੂ, ਇੰਨਾ ਕੁ ਮੈਂ ਕਰ ਸਕਦਾ। ਉਹ ਬੰਦਾ ਫਿਰ ਉਹਨਾਂ ਕੀ ਪੰਗਾ ਲੈਂਦਾ ਨਾ। ਹੁਣ ਆਪਾਂ ਬਾਬਿਆਂ ਵਿੱਚ ਸੀ ਮੰਨ ਲਓ ਤੇ ਆਪਾਂ ਕਹੀਏ ਜੀ ਵਿੱਚ ਤੇ ਕਰੋੜ ਦੀ ਗੱਡੀ ਲਿਆਉਣੀ ਭਾਵੇਂ ਹਮਰ ਲਏ ਤੇ ਹੈਗੀ ਨੀ ਸੀ ਹੈਗੀ ਨਹੀਂ, ਤੇ ਜੇ ਹੁਣ ਰੇਂਜ ਰੋਵਰ ਉਹ ਵੀ ਹੈਗੀ, ਮੰਨ ਲਓ ਜਿਹੜੀ ਵੱਡੀ ਗੱਡੀ ਦਾ ਨਾਂ ਲੈ ਲਓ ਉਹ ਵੀ ਹੈਗੀ, ਤੇ ਜੇ ਹੁਣ ਅੱਜ ਆਪਾਂ ਕਹੀਏ ਅਸੀਂ ਤੇ ਅੱਜ ਵੀ ਲੈ ਕੇ ਆਉਂਦੇ ਹਾਂ 2 ਕਰੋੜ ਦੀ ਤੇ ਜੱਬ ਵੀ ਛਿੜੂ, ਹੁਣ ਸਾਨੂੰ ਪਤਾ ਨੀ ਵੀ ਹਾਂ ਵੀ ਹੁਣ ਨਹੀਂ, ਹੁਣ ਅਗਲਾ ਗੱਡੀ ਦਾ ਨਾਂ ਲੈਂਦਾ ਵੀ ਗੱਡੀ ਪੁਰਾਣੀ ਹੋ ਗਈ ਲੈ ਕੇ ਆਈਏ ਬਦਲੀਏ। ਮੈਂ ਕਹਿੰਦਾ ਚੁੱਪ ਕਰ ਜਾ ਜਿਹੋ ਜੀ ਹੈਗੀ ਸਾਰ ਦਾ, ਹੁਣ ਆਪਾਂ ਨੂੰ ਪਤਾ ਨਹੀਂ। ਤੇ ਜੇ ਹੁਣ ਪੰਗਾ ਲੈ ਲਈਏ ਹੁਣ ਵੀ ਅਸੀਂ ਤੇ ਲੈ ਕੇ ਆਉਂਦੇ ਹਾਂ ਕਿਉਂ ਬਈ, ਤੇ ਤੰਗ ਕੌਣ ਕਰੂ? ਆਸ ਜਿਹੜੀ ਔਕਾਤ ਤੋਂ ਵੱਧ ਲਾ ਲਈ ਫਿਰ ਤੰਗ ਕਰੂ ਪਰੇਸ਼ਾਨ ਕਰੂ, ਤੇ ਐਡਜਸਟਮੈਂਟ ਕਰਨੀ ਚਾਹੀਦੀ ਹੈ। ਸੈਕਰੀਫਾਈ ਕਹਿੰਦੇ ਆਪਣਾ ਜਿਹੜਾ ਸਮਝੌਤਾ ਉਸ ਹਾਲਾਤ ਨਾਲ ਕਰਨਾ ਪੈਣਾ, ਕੋਈ ਗੱਲ ਨਹੀਂ ਤੁਸੀਂ ਉਹਦੇ ਚ। ਆਪਾਂ ਹੁਣ ਨੋਟ ਕਰਦੇ ਹਾਂ ਜਿਹੜੀਆਂ ਗੱਡੀਆਂ ਅੱਗੇ ਪਿੱਛੇ ਚੱਲਦੀਆਂ ਸੀ ਉਹੋ ਜਿਹੀ ਗੱਡੀ ਹੈ ਨਾ ਮੇਰੀ, ਪਰ ਰਹੇ ਤਾਂ ਮੈਂ ਤੇ ਕਦੇ ਬੈਠਾ ਹੀ ਨਹੀਂ ਸੀ ਇਹਦੇ ਚ, ਵੀ ਇਹਦੇ ਚ ਮੈਂ ਕਿਉਂ ਬੈਠਾ, ਮੈਂ ਤੇ ਵੱਡੀ ਚ ਬੈਠੂ ਏਦਾਂ ਹੀ। ਹੁਣ ਆਪਾਂ ਕਹਿੰਦੇ ਹਾਂ ਨਹੀਂ ਬਈ ਹਾਲਾਤ ਬਦਲ ਗਏ ਇਹਦੇ ਲਈ ਠੀਕ ਹੈ, ਤੇ ਜੇ ਹੁਣ ਐਵੇਂ ਸੋਚੀ ਜਾਓ ਵੀ ਹਾਏ ਹੁਣ ਬੈਠੇ ਐ ਹੁੰਦਾ, ਫੋਟੋਆਂ ਕੱਢ ਕੱਢ ਵੇਖੋ ਵੀ ਗੱਡੀਆਂ ਹੁੰਦੀਆਂ ਸੀ, ਪਰੇਸ਼ਾਨ ਹੀ ਹੋਣਾ ਕਿਉਂ ਹੋਣਾ ਵੀ ਉਦੋਂ ਉਹ ਠੀਕ ਸੀ ਅੱਜ ਇਹ ਠੀਕ ਹੈ, ਕੱਲ ਹੋ ਸਕਦਾ ਇਦੂ ਵੀ ਥੱਲੇ ਆਉਣਾ ਪਵੇ, ਤਾਂ ਉਹਦੇ ਲਈ ਵੀ ਠੀਕ ਕਰੋ। ਆਸ ਹੋਣੀ ਜਿੰਨੀ ਜਿੰਨਾ ਕਰ ਸਕਦੇ, ਹਾਂ ਇਹ ਔਕਾਤ ਵਧਾਉਣੀ ਪੈਣੀ ਹੈ ਵੀ ਪੈਰਾਂ ਪੂਰਾਂ ਚ ਬਹਿਣਾ ਪਏਗਾ, ਚਾਪਲੂਸੀਆਂ ਕਰਨੀਆਂ ਪੈਣਗੀਆਂ, ਬਸ ਫਿਰ ਲਿਓ ਭਾਵੇਂ, ਤੇ ਉਹਦੇ ਨਾਲੋਂ ਤੇ ਬੰਦਾ ਨਾ ਹੀ ਬੈਠੇ ਗੱਡੀ ਚ ਚੰਗਾ, ਕਰਨਾ ਕੀ ਆਪਾਂ ਕੀ ਕਰਨਾ ਇਹੋ ਜਿਹੀਆਂ ਗੱਡੀਆਂ ਤੋਂ। ਜੇ ਮੰਨ ਲਓ ਬੰਦਾ ਆਪਣੀ ਲਾਸ਼ ਹੀ ਚੱਕਣੀ ਪੈਗੀ, ਆਪਣਾ ਜ਼ਮੀਰ ਹੀ ਮਰਗੀ, ਜੇ ਜ਼ਮੀਰ ਹੀ ਮਰਗੀ ਮਰ ਤੇ ਫਿਰ ਵੀ ਜਾਣਾ ਹੀ ਹੈ। ਚਲੋ ਹੁਣ ਆਪਾਂ ਗੱਲ ਜਿਹੜੀ ਸ਼ਬਦ ਸੀ ਸ਼ੁਰੂ ਚ ਪੰਗਤੀ ਫਿਰ ਪੜੋ।
ਪਾਰ ਬ੍ਰਹਮ ਜੇ ਚੀਨ ਸੀ ਆਸਾ ਤੇ ਨਾ ਪਾਵ ਸੀ, ਰਾਮਾ ਭਗਤੈ ਚੇਤੀਆਂ ਨੇ ਅਚਿੰਤ ਮਨ ਰਾਖ ਸੀ।
ਹੁਣ ਜਦੋਂ ਤੋਂ ਚੇਤਨ ਲੱਗ ਗਏ ਨਾ ਤੂੰ ਚੇਤਾ ਆਉਂਦਾ ਹੈ, ਸਿਸਟਮ ਨੂੰ ਸਮਝਣ ਲੱਗ ਗਏ, ਕਹਿੰਦੇ ਹੁਣ ਚਿੰਤਾ ਜਿਹੜੀ ਹੈ ਖਤਮ ਹੋ ਗਈ। ਰਾਮਾ ਭਗਤੈ ਚੇਤੀਅਲੇ ਅਚਿੰਤ ਮਨ ਰਾਖ ਸੀ, ਅਚਿੰਤ ਮਨ ਰਹਿੰਦਾ ਬੇਫਿਕਰਾ ਮਨ ਹੋ ਗਿਆ,
ਮਨ ਬੇਫਿਕਰਾ ਹੋ ਗਿਆ, ਬੇਪਰਵਾਹ ਨਾਲ ਲੱਗ ਕੇ ਬੇਫਿਕਰਾ ਮਨ ਹੋ ਗਿਆ, ਬੇਪਰਵਾਹ ਨੂੰ ਸਮਝ ਗਏ ਤੇ ਹੁਣ ਟੈਨਸ਼ਨ ਫਰੀ ਹੋ ਗਏ, ਬੇਫਿਕਰ ਹੋ ਗਏ, ਚਿੰਤਾ ਹੀ ਮੁੱਕ ਗਈ ਕਿਉਂਕਿ ਹੁਣ ਅਚਿੰਤ ਨਾਲ ਯਾਰੀ ਪੈ ਗਈ। ਭਗਤ ਨਾਮਦੇਵ ਜੀ ਕਹਿੰਦੇ ਪਹਿਲਾਂ ਮੈਂ ਸੋਚਦਾ ਹੁੰਦਾ ਸੀ ਵੀ ਕਿਵੇਂ ਧਰਾਂਗਾ, ਕਿਵੇਂ ਅਗਲੀ ਪੰਕਤੀ
ਕੈਸੇ ਮਨ ਤਰੇਗਾ ਰੇ ਸੰਸਾਰ ਸਾਗਰ ਬਿਖੇ ਕੋ ਬਨਾ।
ਇਹ ਤੇ ਵਕਾਰਾਂ ਦਾ ਇਹਦੇ ਵਿੱਚ ਤੇ ਪਾਣੀ ਹੈ, ਤਰਾਂਗੇ ਕਿਵੇਂ? ਇਹ ਤੇ ਮੁਸ਼ਕਲ ਦੀਆਂ ਘੜੀਆਂ ਆਈਆਂ, ਇਹਦੀ ਮੁਸ਼ਕਲ ਚੋਂ ਪਾਰ ਕਿਵੇਂ ਲੰਘਣਾ? ਅਸੀਂ ਸੋਚਣਾ ਹਾਂਜੀ
ਝੂਠੀ ਮਾਇਆ ਦੇਖ ਕੇ ਪੁਲਾਰੇ ਮਨਾ।
ਕਹਿੰਦੇ ਮੇਰਾ ਮਨ ਵੀ ਅਟਕ ਜਾਂਦਾ ਹੁੰਦਾ ਸੀ ਵੀ ਆਹ ਵੀ ਹੈ, ਆਹ ਵੀ ਵੇਖੋ, ਆਹ ਵੇਖੋ। ਕਹਿੰਦੇ ਵੇਖ ਵੇਖ ਕੇ ਮੇਰੇ ਮਨ ਚ ਵੀ ਆਉਂਦਾ ਹੁੰਦਾ ਸੀ ਪਰ ਹੁਣ ਨਹੀਂ ਆਉਂਦਾ, ਹੁਣ ਹੁਣ ਫਰਕ ਪੈ ਗਿਆ। ਅੱਗੇ ਦਿਮਾਗ ਚ ਆਉਂਦਾ ਹੁੰਦਾ ਸੀ ਵੀ ਆਹ ਵੀ ਹੋਵੇ, ਆਹ ਵੀ ਹੋਵੇ, ਆਹ ਵੀ ਹੋਵੇ। ਕਹਿੰਦੇ ਹੁਣ ਅਕਲ ਆ ਗਈ, ਸਮਝ ਆ ਗਈ, ਹੁਣ ਐ ਹੁੰਦਾ ਵੀ ਕੋਈ ਗੱਲ ਨਹੀਂ। ਲਾਸਟ
ਚੀਪੇ ਕੇ ਕਰ ਜਨਮ ਦੇਲਾ ਗੁਰ ਉਪਦੇਸ਼ ਪਹਿਲਾ।
ਕਹਿੰਦੇ ਚੀਪੇ ਕੇ ਕਰ ਜਨਮ ਦੇਲਾ, ਕਹਿੰਦੇ ਜਨਮ ਭਾਵੇਂ ਮੇਰਾ ਚੀਪੇ ਦੇ ਚੀਂਬਿਆਂ ਘਰੇ ਹੋਇਆ ਹੈਗਾ, ਮੈਂ ਚੀਂਬਿਆਂ ਘਰੇ ਜੰਮਿਆ, ਪਰ ਕਹਿੰਦੇ ਗੁਰ ਉਪਦੇਸ਼ ਪਹਿਲਾ, ਕਹਿੰਦੇ ਸਤਿਗੁਰੂ ਦਾ ਉਪਦੇਸ਼ ਮਿਲ ਗਿਆ। ਨੀਚਾ ਹੈ ਊਚ ਕਰੇ ਮੇਰਾ ਗੋਬਿੰਦ, ਕਹਿੰਦੇ ਉੱਚਾ ਹੋ ਗਿਆ। ਉੱਚਾ ਹੋਣ ਦਾ ਮਤਲਬ ਬਾਹਰ ਤੇ ਛੱਪਰੀਆਂ ਛੁੱਪਰੀਆਂ ਰਹੀਆਂ ਪਰ ਮਤ ਉੱਚੀ ਹੋ ਗਈ ਤੇ ਮਨ ਨੀਵਾ ਹੋ ਗਿਆ। ਹੁਣ ਦਿਮਾਗ ਚੱਲ ਪਿਆ, ਸੋ ਜਿਹੜੀ ਵਿਚਾਰ ਨੇ ਉਹ ਥੱਲੇ ਆ ਗਏ, ਹੁਣ ਅੰਡਰ ਕੰਟਰੋਲ ਆਪਣੇ ਥੋਟਸ ਨੇ, ਜਿਹੜੇ ਵਿਚਾਰ ਨੇ ਦਿਮਾਗ ਦੇ, ਮੇਰਾ ਜਿਹੜੀ ਮਤ ਹੈ ਉੱਚੀ ਹੋ ਗਈ। ਹੁਣ ਮੈਨੂੰ ਪਤਾ ਆਇਆ ਵੀ ਕਿੱਦਾਂ ਆਪਣੇ ਆਪ ਨੂੰ ਕਾਬੂ ਰੱਖਣਾ। ਕਹਿੰਦੇ ਸਮਝ ਆ ਗਈ, ਜੰਮਿਆ ਭਾਵੇਂ ਮੈਂ ਛੀਂਬਿਆ ਘਰ, ਉੱਚਾ ਹੋ ਗਿਆ। ਫਿਰ ਪੜੋ
ਛੀਪੇ ਕੇ ਕਰ ਜਨਮ ਦੇਲਾ ਗੁਰ ਉਪਦੇਸ਼ ਪਹਿਲਾ।
ਕਹਿੰਦੇ ਉਪਦੇਸ਼ ਮਿਲ ਗਿਆ। ਹਾਂ ਅੱਗੇ
ਸੰਤੈ ਕੈ ਪ੍ਰਸਾਦ ਨਾਮਾ ਹਰ ਪੇਟੁਲਾ।
ਕਹਿੰਦਾ ਮੇਰਾ ਹਰੀ ਨਾਲ ਮਿਲਾਪ ਹੋ ਗਿਆ ਜਦੋਂ ਮੇਰੇ ਤੇ ਸੰਤੈ ਮਤਲਬ ਚੰਗੀ ਸੰਗਤ ਮਿਲੀ, ਚੰਗੀ ਸੰਗਤ ਚੋਂ ਮੈਨੂੰ ਸਮਝ ਮਿਲ ਗਈ ਤੇ ਸਮਝ ਮਿਲਣ ਕਰਕੇ ਹੁਣ ਮੈਨੂੰ ਪਤਾ ਲੱਗ ਗਿਆ ਹਰ ਪਾਸੇ ਪਰਮਾਤਮਾ ਹੈ ਤੇ ਅਸੀਂ ਵੀ ਪਰਮਾਤਮਾ ਦਾ ਰੂਪ ਹੀ ਹਾਂ, ਸਾਰੇ ਉਹਦੀ ਅੰਸਾਂ। ਕਹਿੰਦੇ ਭੁਲੇਖੇ ਹੀ ਦੂਰ ਹੋ ਗਏ, ਜਿੰਨੇ ਮਨ ਦੇ ਭਰਮ ਸੀ, ਭੁਲੇਖੇ ਸੀ, ਚਿੰਤਾ ਸੀ, ਸਾਰੇ ਉਹ ਦੂਰ ਹੋ ਗਏ, ਬੇਫਿਕਰੀ ਆ ਗਈ। ਨਹੀਂ ਤੇ ਡਰਦੇ ਰਹਿਣਾ, ਘਬਰਾਉਂਦੇ ਰਹਿਣਾ ਤੇ ਹੁਣ ਉੱਚੇ ਹੋ ਗਏ। ਹੇ ਮੇਰਿਆ ਮਾਲਕਾ ਤੇਰੇ ਬਿਨਾਂ ਇਹ ਕਿਰਪਾ ਕਰਨੀ ਕਿੰਨੇ ਸੀ, ਐਸੀ ਲਾਲ ਤੁਝ ਬਿਨ ਕੌਣ ਕਰੇ। ਗਰੀਬ ਨਵਾਜ ਗੁਸਈਆ ਮੇਰਾ ਮੱਥ ਹੈ ਛਤਰ, ਜਾਂ ਕੀ ਛੋਤ ਜਗਤ ਕੋ ਲੰਘ ਹੈ ਤਾਂ ਪਰ ਤੂੰ ਹੀ ਧਰੈ। ਅਗਲਾ ਕਹਿੰਦਾ ਹੱਥ ਲੱਗ ਗਿਆ ਤੇ ਪਿੱਟੇ ਜਾਵਾਂਗੇ। ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ, ਡਰ ਥੋੜਾ ਉਹਨੂੰ ਰੱਬ ਨੂੰ ਕਿਸੇ ਦਾ, ਜਿਹਨੂੰ ਉੱਚਿਆ ਕਰਨਾ ਉਹਨੇ ਕਰ ਦਿੱਤਾ। ਨਾਮਦੇਵ ਕਬੀਰ ਤਲੋਚਨ ਸਦਨਾ ਸੈਣ ਕਹਿ ਰਵਿਦਾਸ ਸੁਣੋ ਰੇ ਸੰਤੋ ਹਰ ਜੀਓ ਤੇ ਸਭੈ ਸਦ। ਕਹਿੰਦੇ ਉਹ ਕਿਹੜੇ ਵੇਲੇ ਉੱਚਿਆ ਕਰ ਦੇਵੇ ਇਹ ਪਤਾ ਹੀ ਨਹੀਂ ਲੱਗਦਾ, ਕਿ ਜਦੋਂ ਜਿਹੜਾ ਉੱਚਾ ਹੋਣਾ ਚਾਹੁੰਦਾ ਹੈ ਨਾ ਉਹਨੂੰ ਹੀ ਕਰਦਾ। ਹੁਣ ਜੇ ਨਾਮਦੇਵ ਜੀ ਸਾਹਿਬ ਵਰਗਿਆਂ ਦੀ ਇੱਛਾ ਹੈ ਵੀ ਮੈਂ ਵੀ ਅਕਲ ਵਾਲਾ ਹੋਣਾ ਤੇ ਹੋਵੇ, ਤੇ ਜੇ ਇੱਛਾ ਹੀ ਨਹੀਂ, ਬੰਦਾ ਲੈਣਾ ਹੀ ਨਹੀਂ ਚਾਹੁੰਦਾ, ਰਾਹ ਤੁਰਨਾ ਹੀ ਨਹੀਂ ਚਾਹੁੰਦਾ, ਉਹਨੂੰ ਕੀ ਸਵਾਹ ਪਤਾ ਲੱਗਣਾ। ਜਿਹੜੇ ਹੁਣ ਜਿਨ੍ਹਾਂ ਨੂੰ ਚੰਗੇ ਵਿਚਾਰਾਂ ਦਾ ਕੀ ਪਤਾ ਵੀ ਚੰਗੇ ਵਿਚਾਰ ਵੀ ਹੁੰਦੇ ਨੇ, ਕੁਝ ਅਕਲ ਵੀ ਹੁੰਦੀ ਹੈ, ਇਹਦਾ ਮੁੱਲ ਥੋੜਾ ਕੋਈ। ਅਗਲਾ ਕਹਿੰਦਾ ਤੇਰੇ ਕੋਲ ਕਿੰਨੇ, ਕਹਿੰਦੇ ਇੱਕ ਰੁਪਈਆ। ਕਹਿੰਦੇ ਮੇਰੇ ਕੋਲ, ਕਹਿੰਦੇ ਇੱਕ ਰੁਪਈਆ। ਕਹਿੰਦੇ ਇੱਕ ਰੁਪਈਆ ਤੇਰੇ ਕੋਲ, ਇੱਕ ਰੁਪਈਆ ਮੇਰੇ ਕੋਲ, ਮੈਂ ਤੈਨੂੰ ਇੱਕ ਰੁਪਈਆ ਦੇ ਦਿੱਤਾ, ਤੇਰੇ ਕੋਲ ਕਿੰਨੇ ਹੋ ਗਏ? ਦੋ।
ਤੇ ਮੇਰੇ ਕੋਲ ਕੀ ਬਚਿਆ? ਕੱਖ ਵੀ ਨਹੀਂ। ਰੁਪਈਏ ਦੋ ਤੇਰੇ ਕੋਲ ਹੈ, ਦੋ ਮੇਰੇ ਕੋਲ ਹੈ, ਮੈਂ ਦੋ ਆਪਣੇ ਵਾਲੇ ਤੈਨੂੰ ਦੇ ਦਿੱਤੇ, ਤੇਰੇ ਕੋਲ ਕਿੰਨੇ ਹੋ ਗਏ? ਚਾਰ। ਤੇ ਮੇਰੇ ਕੋਲ ਕੀ ਬਚਿਆ? ਕੱਖ ਵੀ ਨਹੀਂ। ਪਰ ਦੋ ਚੰਗੇ ਵਿਚਾਰ ਤੇਰੇ ਕੋਲ ਹੈ, ਦੋ ਚੰਗੇ ਵਿਚਾਰ ਮੇਰੇ ਕੋਲ ਹੈ, ਤੂੰ ਦੋ ਮੈਨੂੰ ਦੇ ਦੇ, ਮੇਰੇ ਕੋਲ ਕਿੰਨੇ ਹੋ ਗਏ? ਚਾਰ। ਤੇ ਮੈਂ ਜਿਹੜੇ ਦੋ ਮੇਰੇ ਵਾਲੇ ਆ ਉਹ ਵੀ ਤੈਨੂੰ ਦੇ ਦਿੰਦਾ। ਦੋ ਤੇਰੇ ਕੋਲ ਪਹਿਲਾਂ ਦੋ ਹੋਣੇ ਹੋ ਗਏ, ਹੁਣ ਤੇਰੇ ਕੋਲ ਚਾਰ ਹੋ ਗਏ, ਚਾਰ ਚੰਗੀਆਂ ਗੱਲਾਂ ਹੋ ਗਈਆਂ। ਮਤਲਬ ਇਹ ਖਜ਼ਾਨਾ ਏਦਾਂ ਦਾ ਜਿਹੜਾ ਵੱਧਦਾ ਹੀ ਤੁਰਿਆ ਜਾਂਦਾ। ਦਸ ਰੁਪਈਏ ਤੇਰੇ ਕੋਲ ਸੀ, ਦਸੇ ਤੇ ਦਸੇ ਮੈਨੂੰ ਦੇ ਦੇ, ਮੇਰੇ ਕੋਲ ਵੀਹ ਹੋ ਗਏ, ਤੇਰੇ ਕੋਲ ਕੱਖ ਵੀ ਨਹੀਂ ਬਚਿਆ। ਪਰ ਜੇ ਦਸ ਵਿਚਾਰ ਮੈਨੂੰ ਦੇ ਦਵੇ ਮੇਰੇ ਵਾਲੇ, ਤੂੰ ਲੈ ਲਵੇ, ਤੇਰੇ ਕੋਲ ਵੀ ਵੀਹ, ਮੇਰੇ ਕੋਲ ਵੀ ਵੀਹ। ਮਤਲਬ ਇਹਨਾਂ ਬਾਰੇ ਤੇ ਬੰਦਾ ਸੋਚਦਾ ਹੀ ਨਹੀਂ ਵੀ ਚੰਗੀ ਸੋਚ, ਚੰਗੇ ਵਿਚਾਰ, ਚੰਗੀਆਂ ਗੱਲਾਂ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ। ਪਰ ਹੁਣ ਕੀਤਾ ਕੀ ਜਾਏ?
ਜਿਹੜੇ ਕੌਡੀਆਂ ਖਰੀਦਣ ਵਾਲੇ
ਜਨਮ ਖੌਡੀਆਂ ਹੀਰਿਆਂ ਵਰਗਾ। ਪਰ ਹੀਰਿਆਂ ਵਰਗਾ ਤਾਂ ਜੇ ਹੀਰਿਆਂ ਵਰਗੇ ਵਿਚਾਰ ਹੋਣ। ਇਹਦੇ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰਨ। ਕਹਿੰਦੇ ਲੋਕਾਂ ਨੂੰ ਪਰਚਾਉਣ ਤੇ ਖੁਸ਼ ਕਰਨ ਤੇ ਬੰਦਾ ਲੱਗਿਆ ਰਹਿੰਦਾ। ਜੇ ਸਮਝ ਹੀਰਿਆਂ ਵਰਗੇ ਵਿਚਾਰ ਹੈ ਤੇ ਤਾਂ ਹੀ ਜਨਮ ਹੀਰਿਆਂ ਵਰਗਾ। ਹੁਣ ਸਰੀਰ ਦੇ ਸਾਰਿਆਂ ਦੀ ਬੰਦਿਆਂ ਵਰਗੇ ਆਪਾਂ ਕੀ ਸਾਰਿਆਂ ਦਾ ਜਨਮ ਹੀ, ਸਾਰੇ ਤੇ ਪਸ਼ੂਆਂ ਵਰਗੇ ਬੰਦੇ ਵੀ ਹੈਗੇ, ਕਰਤੂਤ ਪਸ਼ੂ ਕੀ ਵੀ ਹੈ। ਪਰ ਕਈ ਬੰਦੇ ਇਦਾਂ ਦੇ ਆ ਜਿਨ੍ਹਾਂ ਦੀ ਸੋਚ ਹੀਰਿਆਂ ਤੋਂ ਵੱਧ ਕੀਮਤੀ, ਹੀਰਿਆਂ ਤੋਂ ਵੀ ਵੱਧ ਕੀਮਤੀ। ਇੱਕ ਇੱਕ ਥੋਟ ਤੁਸੀਂ ਸੋਚ ਕੇ ਵੇਖੋ ਵੀ ਕਈ ਬੰਦੇ ਲੱਖ ਰੁਪਈਆ ਦੇ ਸਕਦੇ ਆ, 10 ਲੱਖ ਦੇ, ਘਰ ਟੁੱਟਣ ਲੱਗਿਆ ਕਈ ਉਂਗਲ ਲਾਉਂਦੇ ਚੱਕਦੇ ਆ, ਛੱਡ ਪਰੇ ਇਹਦਾ ਕੀ, ਇਹਨੂੰ ਕਰ ਪਰੇ, ਅੱਡ ਅੱਡ ਹੋਵੋ ਪਰੇ, ਤੁਸੀਂ ਕੀ ਇਕੱਠੇ ਕਈ ਇਹੋ ਜਿਹੇ ਬੱਚਿਆਂ ਦਾ ਕੀ ਬਣੂ, ਤੂੰ ਪਰ ਪਰੇ ਕਰ। ਮਤਲਬ ਉਹ ਕਹਿੰਦਾ ਮੈਨੂੰ ਪੈਸੇ ਦੇਣੇ ਪੈਣਗੇ ਇਹਨੂੰ, ਇਹਦੇ ਤਲਾਕ ਤੇ ਲੈ ਲੂੰ, 10 ਲੱਖ ਮੇਰੇ ਤੋਂ ਲੈ ਲੈ, ਮੈਂ ਦੇ ਦੂੰ 10 ਲੱਖ, ਤੂੰ ਮੋੜ ਦੀ ਆਪੇ ਬਾਅਦ ਚ, ਪਰ ਅੱਡ ਅੱਡ ਹੋ ਜਾਓ। ਉਹਦਾ ਆਪਣਾ ਮਤਲਬ ਹੋ ਸਕਦਾ, ਪੈਸਾ ਦੇ ਦਿੱਤਾ, ਪਰ ਇੱਕ ਬੰਦੇ ਨੇ ਚੰਗੀ ਸਲਾਹ ਦੇ ਕੇ ਘਰ ਟੁੱਟਣ ਨੂੰ ਬਚਾ ਲਿਆ। ਹੁਣ 10 ਲੱਖ ਇੱਕ ਦਿਨ ਦਾ, ਇੱਕ ਸਲਾਹ ਹੀ ਚੰਗੀ ਦੇ ਲਿਆ, ਉਹਦੀ ਕੀਮਤ ਹੈਗੀ ਕਿਤੇ? ਇੱਕ ਇੱਕ ਬੋਲ ਹੈ ਜਿਹੜਾ, ਇੱਕ ਇੱਕ ਬਚਨ ਜਿਹੜੇ ਜ਼ਿੰਦਗੀ 'ਚ ਚਾਨਣ ਲਿਆ ਦੇਵੇ। ਸਲਾਹ ਹੀ ਹੁੰਦੀ ਹੈ, ਸਿਆਣੇ ਬੰਦੇ ਨੇ ਜਦੋਂ ਸਿਆਣੀ ਸਲਾਹ ਦੇ ਦੇਣੀ ਹੈ, ਅਕਲ ਦੀ ਗੱਲ ਦੇ ਦੇਣੀ ਹੈ, ਤੇ ਕਈ ਵਾਰੀ ਘਰ ਉੱਜੜਨ ਨੂੰ ਬਚ ਜਾਂਦੇ, ਕਿੰਨੀਆਂ ਬਰਬਾਦੀਆਂ ਹੁਣੋਂ ਹਟ ਜਾਂਦੀਆਂ। ਪਰ ਕਮਾਲ ਦੀ ਗੱਲ ਇਹ ਹੈ, ਕਿੰਨਾ ਚੰਗਾ ਹੋਵੇ ਸਾਡੇ ਅੰਦਰੋਂ ਸਲਾਹ ਉਪਜੇ, ਆਪੇ ਹੀ ਅਸੀਂ ਅੰਦਰੋਂ ਹੀ ਇੱਕ ਇਸ਼ਾਰੇ ਮਿਲਣ ਵੀ ਆਹ ਠੀਕ ਆ, ਗਲਤ ਆ, ਕਰ ਆ, ਨਾ ਕਰ, ਸਹੀ ਹੋਵੇ। ਅਸੀਂ ਇੰਨੀ ਅਕਲ ਵਾਲੇ ਬਣੀਏ ਕਿ ਸਲਾਹ ਅਗਲਾ ਸਾਥੋਂ ਪੁੱਛੇ ਵੀ ਇਹਦੇ ਮੈਂ ਕੀ ਕਰਾਂ, ਮੈਨੂੰ ਸਲਾਹ ਦਿਓ, ਸਾਨੂੰ ਇੰਨਾ ਪਤਾ ਹੋਵੇ। ਗੁਰੂ ਸਾਹਿਬ ਜੀ ਨੇ ਇੱਦਾਂ ਸਾਨੂੰ ਇੱਕ ਪ੍ਰੋਸੈਸ ਹੋਵੇ, ਸਾਡੇ ਕੋਲ ਪ੍ਰੋਸੈਸਰ ਚੰਗਾ ਹੋਵੇ, ਹਾਲਾਤਾਂ ਨੂੰ ਸਮੇਂ ਨੂੰ ਸਮਝਣ ਵਾਲਾ ਹੋਵੇ ਜਿਹੜਾ। ਤਾਂ ਕਰਕੇ ਇੱਕ ਇੱਕ ਵਿਚਾਰ ਗੁਰੂ ਸਾਹਿਬ ਜੀ ਦਾ, ਹੀਰਿਆਂ ਤੋਂ ਵੱਧ ਕੀਮਤੀ ਤੇਰੇ ਬੋਲ ਨੇ ਪਿਆਰੇ ਸੱਚੇ ਪਾਤਸ਼ਾਹ, ਤੇਰੇ ਜਿਹੜੇ ਵਿਚਾਰ, ਤੇਰੀ ਸੋਚ, ਇੱਕ ਇੱਕ ਬਚਨ ਤੇਰਾ, ਅੱਧੀ ਅੱਧੀ ਬੋਲੋ।
ਤੇਰੇ ਬੋਲ ਨੇ ਪਿਆਰੇ ਸੱਚੇ ਪਾਤਸ਼ਾਹ, ਹੀਰਿਆਂ ਤੋਂ ਵੱਧ ਕੀਮਤੀ ਤੇਰੇ ਬੋਲ ਨੇ ਪਿਆਰੇ ਸੱਚੇ ਪਾਤਸ਼ਾਹ, ਹੀਰਿਆਂ ਤੋਂ ਵੱਧ ਕੀਮਤੀ ਕੀਮਤੀ।
गुरु जी की फतेह।